ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਤਾਪ ਗਵਾਇਆ ਗੁਰਪੂਰੇ ਵਾਜੇ ਅਨਹਦ ਤੂਰੇ ਸਰਬ ਕਲਿਆਣ ਪ੍ਰਭ ਕੀਨੇ ਕਰ ਕਿਰਪਾ ਆਪ ਦੀਨੇ ਬੇਦਨਾ ਸਤਿਗੁਰ ਆਪ ਗਵਾਈ ਸਿੱਖ ਸੰਤ ਸਭ ਸਰਸ ਹੋਏ ਹਰ ਹਰ ਨਾਮ ਧਿਆਈ ਰਹਾਉ ਜੋ ਮੰਗਹੇ ਸੋ ਲੇਵਹੇ ਪ੍ਰਭ ਆਪਣਿਆ ਸੰਤਾਂ ਦੇਵਹੇ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਜੋ ਮੰਗਹੇ ਸੋ ਲੇਵਹੇ ਪ੍ਰਭ ਆਪਣਿਆ ਸੰਤਾਂ ਦੇਵਹੇ ਹਰ ਗੋਬਿੰਦ ਪ੍ਰਭ ਰਾਖਿਆ ਜਨ ਨਾਨਕ ਸਾਚ ਸੁਭਾਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਹੀ ਸਮੁੱਚ ਸਤ ਸੰਗਤ ਜੀਓ, ਆਪ ਬੜੇ ਅਦਬ ਸਤਿਕਾਰ ਅਤੇ ਪਿਆਰ ਭਾਵ ਵਿੱਚ ਟਿਕੇ ਹੋਏ ਗੁਰੂ ਪਾਤਸ਼ਾਹ ਸਾਹਿਬ ਜੀ ਦੇ ਆਪਣੇ ਹੀ ਨਿਜ ਪਾਵਨ ਸਰੂਪ ਸ਼ਬਦ ਨਾਲ ਚਿੱਤ ਲਾ ਕੇ ਜੁੜ ਮਿਲ ਬੈਠੇ ਹੋ। ਗੁਰੂ ਪਾਤਸ਼ਾਹ ਸਾਹਿਬ ਜੀ ਦੀਆਂ ਜੋ ਬੇਅੰਤ ਬਖਸ਼ਿਸ਼ਾਂ ਅਤੇ ਵਡਿਆਈਆਂ ਹਨ ਜੋ ਸਦਾ ਸਤ ਸੰਗਤ ਵਿੱਚ ਵਰਤਦੀਆਂ ਨੇ, ਆਪ ਉਹਨਾਂ ਦੇ ਸਾਂਝੀ ਅਤੇ ਧਾਰਨੀ ਹੋਏ ਹੋ। ਕਿਰਪਾਲਤਾ ਕਰਨਾ, ਆਪਣੀ ਅੰਮ੍ਰਿਤਮਈ ਆਸੀਸ ਬਖਸ਼ਿਸ਼ ਕਰਨਾ, ਪਾਵਨ ਸ਼ਬਦ ਦੀ ਵਿਚਾਰ ਬੋਲਣ ਦਾ ਤਾਣ ਅਤੇ ਵਿਚਾਰ ਦਾ ਪ੍ਰਵਾਹ ਬਖਸ਼ਣਾ। ਇੱਕ ਵਾਰ ਅੰਮ੍ਰਿਤ ਦ੍ਰਿਸ਼ਟੀ ਪਾ ਕੇ ਜਪਣਾ ਜੀ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਹੈ ਜੋ ਸਾਚੇ ਸਾਹਿਬ ਨੇ ਕਿਰਪਾ ਕੀਤੀ ਸੰਪੂਰਨ ਰਹਿਣ ਆਪਣੇ ਪਿਆਰ ਅਤੇ ਭਾਣੇ ਵਿੱਚ ਬਤੀਤ ਕਰਾਈ ਔਰ ਇਸ ਵਕਤ ਅੰਮ੍ਰਿਤ ਵੇਲੇ ਦੀ ਜਾਗ ਬਖਸ਼ਿਸ਼ ਕੀਤੀ ਅਤੇ ਸਮਾਂ ਦੇ ਕੇ ਆਪਣੇ ਪਾਵਨ ਦਰਬਾਰ ਵਿੱਚ ਹਾਜ਼ਰੀ ਭਰਨ ਦਾ ਸੁਭਾਗ ਬਖਸ਼ਿਆ। सच सतगुरु साहब जी ने हर रोज़ साढ़े नाल जो विचारां दी सांझ पाई है, हर रोज़ मेरे पातशाह साढ़े नाल अपने बख्शिश विचारां दी सांझ पाउंदे ने। परंपरा साड़ी पुरानी है कि पातशाह साहब जी जदों दरबार च पहुँचते ने ते दरबार विच पहुँच के अपने जिज्ञासुआं नूं अपने प्यारियां नूं कोई उपदेश देंदे ने ते सिखां दा जिज्ञासुआं दा फिर अगला धर्म हुंदा है कि वह उस उपदेश नूं विचारन, विचार करके अपने चित विच मनन करन, फिर उस नूं मनन करन, पहला मन विच रड़कन भी सतगुर की कह रहे ने ते असीं की इहदे लैवल ते आउंदे हाँ, फिर उस नूं मनन कमाउन ते फिर बेनती करन सच्चे पातशाह भुल चुक खिमा करना सी कमा नहीं पा रहे, बल देहो किसी कमा सकीए। सुनिया, मनिया, मन कीता, भाओ, फिर की होएगा? फिर अंतरगत तीर्थ बन जाएगा, फिर हिरदा इन्ना निर्मल हो जाएगा कि जिवें तीर्थ नूं निर्मल किया जाता है। लोग तीर्थ ते जाके नहाउंदे ने ते कहंदे ने मैल उतरदी है, ते फिर तीर्थ ते जाण दी लोड़ नहीं रहेगी, फिर हिरदा ही तीर्थ हो जाएगा ते हिरदे विच ही जदों अंतर आत्मे जाएगा ते निर्मलता प्राप्त हो जाएगी। यतन करिए असीं अपने आप नूं अपने सतगुरु दे नाल जोड़ सकीए, रिलेट कर सकीए, ते उहदे वास्ते सानूं अपने विचारां नूं त्यागना पैंदा है ते अपने विचार त्याग के गुरु की विचार नूं ग्रहण करना पैंदा है। आ जो असीं इत्थे बैठ पढ़ते हाँ, सुनते हाँ, वाचते हाँ, विचारते हाँ, उहदा इक भाव है असीं जो गुरु साहिब जी अज उपदेश दे रहे ने असीं इत्थे बैठ के उहदा विचार कर सकीए, ते जदों इत्थों बैठण तों बाद असां अपने निज विहार विच चले जाणा है फिर उसनों कमा सकते। मकतब यही है कि इत्थे बैठ के कमाई नहीं कर सकते सी विचार दी, इत्थे विचार नूं विचारिया जा सकता है, कमाई असां अपने खेत्र च जाके कर, ते हर एक दा कर्म खेत्र आपो अपना है, ते जो इत्थों सुनिया है, जो इत्थों पढ़िया है, वो अपने अपने खेत्र च जाके तुसीं कमावांगे तद तीसरा व्यक्ति देख के कहेगा हाँ ये सिख है, क्योंकि ये अपने गुरु के हुक्म के मुताबिक चल रहे। यतन कर सकीए, शब्द न जुड़िए, गुरु पातशाह साहब जी ने अज सानू जो बख्शिश दिती है विचार करके उस दे नाल जुड़न दा उपराला करिए, चित बिरतियां नू एकागर करिए ते पातशाह साहब तो अमृत बचन आरंभ करिए। हाँ जी,
सतनाम श्री वाहे गुरु साहिब जी, सोरठ महला पंजवा, ताप गवाया गुरपुरे।
सतगुरु पातशाह साहिब जी पंचम पातशाह श्री गुरु अर्जन देव जी महाराज, राग सोरठ है रागियां वास्ते है, साढ़े वास्ते नहीं, साढ़े वास्ते विचार है, क्योंकि इत्थे असीं सुरां दी विचार नहीं करनी, ताल दी विचार नहीं करनी, इत्थे विचार दी विचार करनी है, क्योंकि जदों असीं बाणी नूं पढ़ांगे ते विचारांगे अखरी अर्थां समेत, फिर अखरी अर्थ असीं कर सकदे हां, अखरी अर्थ करद्या 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 जब पूर्णता ते पहुँचांगे एक गल अंदर आएगी कि सतगुरु की कह रहे ने, वह विचार है। अखरी अर्थ विचार नहीं होंदे, विचार होंदे ने जदों अखरी अर्थ कर लईदे ने, टिक जाईदा है ते उहदे विचों एक गल अंदर प्राप्त होंदी, अज सतगुरु की कह रहे ने, वह विचार जब अंदर टिकदी है ते वह विचार मन नूं मार सकती है, वह विचार मारा है। आह की अर्थ नहीं मारदे तो रोज़ पढ़ लैने, वह विचार जो गुरु कह रहे ने ਉਹ ਵਿਚਾਰ ਜਦ ਪ੍ਰਾਪਤ ਹੋਵੇ ਤਾਂ ਮਨ ਨੂੰ ਮਾਰਦਾ। ਇਸ ਕਰਕੇ ਅੱਜ ਪਾਤਸ਼ਾਹ ਨੇ ਵਿਚਾਰ ਦਿੱਤੀ ਹੈ, ਤਾਪ ਗਵਾਇਆ ਗੁਰਪੂਰੇ। ਇਸ ਪਾਵਨ ਸ਼ਬਦ ਨੂੰ ਜਦੋਂ ਅਸੀਂ ਉਥਾਨ ਕਵਾਂ ਵਾਲੇ ਪਾਖੇ ਤੋਂ ਪੜ੍ਹਦੇ, ਸੁਣਦੇ ਅਤੇ ਵਿਚਾਰਦੇ ਹਾਂ, ਗਾਥਾ ਜਿਹਨੂੰ ਅਸੀਂ ਕਦੇ ਕਦੇ ਕਹਿੰਦੇ ਹਾਂ, ਪੰਚਮ ਪਾਤਸ਼ਾਹ ਸਾਹਿਬ ਜੀ ਨੇ ਸਾਹਿਬਜ਼ਾਦਾ ਹਰਗੋਬਿੰਦ ਸਾਹਿਬ ਜੀ ਦੇ ਸਰੀਰ 'ਤੇ ਆਏ ਹੋਏ ਤਾਪ ਦੇ ਉੱਤਰ ਜਾਣ ਤੋਂ ਬਾਅਦ ਵਿੱਚ ਇਹ ਅੰਮ੍ਰਿਤਮਈ ਬਚਨ ਸਾਨੂੰ ਪ੍ਰਾਪਤ ਹੋਇਆ। ਇੱਕ ਬੇਨਤੀ ਹੋਰ ਕਰਦੇ ਹਾਂ, ਅਸੀਂ ਕਦੇ ਕਦੇ ਇਹਨਾਂ ਨੂੰ ਕਹਿੰਦੇ ਹਾਂ ਕਿ ਸਤਿਗੁਰੂ ਪਾਤਸ਼ਾਹ ਸਾਹਿਬ ਜੀ ਨੇ ਸ਼ੁਕਰਾਨੇ ਵਿੱਚ ਆਹ ਬਚਨ ਇਸ ਤਰ੍ਹਾਂ ਉਚਾਰਨ ਕੀਤਾ, ਪਰ ਸੱਚ ਇਹ ਹੈ ਕਿ ਜਦੋਂ ਪਾਤਸ਼ਾਹ ਸਾਹਿਬ ਜੀ ਭਾਵ 'ਚ ਬੈਠਦੇ ਨੇ ਅਤੇ ਭਾਵ 'ਚ ਬੈਠ ਕੇ ਆਪਣੇ ਨਿੱਜ ਸਰੂਪ 'ਚ ਪਹੁੰਚ ਜਾਂਦੇ ਨੇ, ਉੱਥੇ ਬਾਣੀ ਦਾ ਅਖੰਡ ਪ੍ਰਵਾਹ ਚੱਲਦਾ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਧੁਰ। ਅਸੀਂ ਪੜ੍ਹਦੇ ਹਾਂ ਨਾ ਧੁਰ ਕੀ ਬਾਣੀ, ਇਹ ਬਾਣੀ ਕਿਹਦੀ ਹੈ? ਧੁਰ ਕੀ, ਧੁਰ ਸਦਾ ਅਖੰਡ ਪ੍ਰਵਾਹ ਚੱਲਦਾ ਹੈ, ਉੱਥੇ ਕੀਰਤਨ ਅਖੰਡ ਸਦਾ ਹੈ। ਜਦੋਂ ਪਾਤਸ਼ਾਹ ਸਾਹਿਬ ਜੀ ਉਹਦੇ ਨਾਲ ਜੁੜੇ ਨੇ, ਦੁਨੀਆ ਦੇ ਨਾਲ ਆਪਣੇ ਸੰਬੰਧ ਨੂੰ ਕੁਝ ਸਮੇਂ ਲਈ ਤੋੜਿਆ ਅਤੇ ਉਹਦੇ ਨਾਲ ਜੁੜ ਲਿਆ, ਫਿਰ ਉੱਥੋਂ ਦੀ ਆਵਾਜ਼ ਆਉਣ ਲੱਗ ਪੈਂਦੀ ਹੈ। ਜਿਵੇਂ ਕਦੇ ਕਦੇ ਇਹਨਾਂ ਗੱਲਾਂ ਨੂੰ ਅੱਜ ਦੇ ਵਿਗਿਆਨਕ ਢੰਗ ਨਾਲ ਸਮਝਣਾ ਹੋਵੇ ਤਾਂ ਸਾਡੇ ਕੋਲ ਛੋਟੇ ਛੋਟੇ ਮੋਬਾਈਲ ਡਿਵਾਈਸ ਨੇ, ਸਭ ਦੇ ਕੋਲ ਨੇ। ਅਸੀਂ ਆਪਣੇ ਕਿਸੇ ਮਿੱਤਰ ਦੇ ਨਾਲ ਜੋ ਇੱਥੋਂ 10-20-50 ਮੀਲ ਦੂਰ, 1000 ਮੀਲ ਦੂਰ, 10,000 ਮੀਲ ਦੂਰ ਬੈਠਾ ਹੋਇਆ, ਸੰਪਰਕ ਜੋੜ ਲੈਂਦੇ ਹਾਂ, ਫਿਰ ਅਸੀਂ ਇੱਥੇ ਬੈਠੇ ਆਪਣੇ ਮੋਬਾਈਲ ਦਾ ਸਪੀਕਰ ਖੋਲ੍ਹ ਦਿੰਦੇ ਹਾਂ। ਹੁਣ ਉਹ 1000 ਮੀਲ ਦੂਰ ਬੈਠਾ ਹੋਇਆ ਵਿਅਕਤੀ ਬੋਲ ਰਿਹਾ ਅਤੇ ਇੱਥੇ ਬੈਠਾ ਸਾਰਾ ਟੱਬਰ ਸੁਣ ਰਿਹਾ। ਸਾਡੇ ਸੱਜਣ ਮਿੱਤਰ ਉਸਦੀ ਆਵਾਜ਼ ਨੂੰ ਦੇਖ ਨਹੀਂ ਪਾ ਰਹੇ ਪਰ ਸੁਣ ਪਾ ਰਹੇ ਨੇ, ਅਤੇ ਸੁਣ ਕਿਵੇਂ ਰਹੇ ਨੇ? ਕਿਉਂਕਿ ਸਾਡਾ ਉਹਦੇ ਨਾਲ ਸੰਬੰਧ ਜੁੜ ਗਿਆ, ਕਿਉਂਕਿ ਇਹ ਵਿਗਿਆਨਕ ਹੈ, ਤਕਨੀਕੀ ਹੈ, ਅਤੇ ਤਕਨੀਕਾਂ ਨਾਲ ਜੁੜਦਾ ਹੈ। ਅਤੇ ਚੇਤਾ ਰੱਖਣਾ, ਅੰਦਰ ਵੀ ਵਿਗਿਆਨ ਹੈ, ਅੰਦਰ ਵੀ ਤਕਨੀਕ ਹੈ, ਬਸ ਹਰ ਕਿਤਨਾ ਹੈ ਕਿ ਅਸੀਂ ਇਸ ਨੂੰ ਪਕੜਿਆ ਹੀ ਕਦੇ ਨਹੀਂ, ਇਸ 'ਤੇ ਅਸੀਂ ਸਟੱਡੀ ਨਹੀਂ ਕਰਦੇ ਸੀ ਅਤੇ ਬਾਰ ਬਾਰ ਖੜ੍ਹੇ ਰਹਿ ਗਏ। ਜਿਵੇਂ ਕਿਸੇ ਸਰੋਵਰ 'ਚ ਸਿਆਣਿਆਂ ਦੱਸਿਆ ਕਿ ਭਾਈ ਸਾਗਰਾਂ 'ਚ ਮੋਤੀ ਹੁੰਦੇ ਆ, ਅਤੇ ਮੇਰੀ ਵਰਗੇ ਕੇ ਬੰਦੇ ਨੇ ਸੁਣ ਲਿਆ ਕਿ ਸਾਗਰ 'ਚ ਮੋਤੀ ਹੁੰਦੇ ਨੇ, ਸਾਗਰ ਦੇ ਕਿਨਾਰੇ ਚਲਾ ਗਿਆ ਅਤੇ ਫਿਰ ਨਜ਼ਰ ਕੀ ਆਉਂਦਾ? ਪਾਣੀ ਦੀਆਂ ਛੱਲਾਂ, ਵੱਧ ਤੋਂ ਵੱਧ ਟੁੱਟੇ ਹੋਏ ਸਿੱਪੀਆਂ, ਕੁਝ ਹੋਰ ਛੋਟਾ ਮੋਟਾ ਪੱਥਰੀਲੀਆਂ ਗੀਟੀਆਂ ਲੱਭਦਾ ਹੈ, ਤਲਾਸ਼ਦਾ ਹੈ, ਸਿੱਪੀਆਂ ਤੋੜ ਤੋੜ ਦੇਖਦਾ ਹੈ। ਗਿਆਨੀ ਕਹਿੰਦੇ ਸੀ ਸਿੱਪੀ 'ਚ ਮੋਤੀ ਹੁੰਦਾ ਹੈ, ਸਿੱਪੀਆਂ ਤੋੜ ਤੋੜ ਦੇਖਦਾ, ਗੀਟੀਆਂ ਫਰੁੱਲਦਾ, ਉੱਥੇ ਮੋਤੀ ਨਹੀਂ ਮਿਲਦੇ। ਮੋਤੀ ਪ੍ਰਾਪਤ ਕਰਨ ਲਈ ਇੱਕ ਤਕਨੀਕ ਹੈ, ਮਰਜੀਵੜਾ ਬਣਨਾ ਪੈਂਦਾ, ਸਾਗਰ ਦੀ ਗਹਿਰਾਈ 'ਚ ਡੁੱਬ ਜਾਣ ਦਾ ਖਤਰਾ ਮੁੱਲ ਲੈਣਾ ਪੈਂਦਾ। ਜਦ ਤੱਕ ਡੁੱਬ ਜਾਣ ਦਾ ਖਤਰਾ ਮੁੱਲ ਨਹੀਂ ਲਏਗਾ ਕੋਈ, ਤਦ ਤੱਕ ਸਾਗਰ ਦੀ ਗਹਿਰਾਈ 'ਚ ਕੋਈ ਨਹੀਂ ਉਤਰੇਗਾ। ਜੋ ਉਤਰੇਗਾ ਨਹੀਂ ਉਹਨੂੰ ਮੋਤੀ ਮਿਲੇਗਾ ਨਹੀਂ। ਉਹ ਕਿਨਾਰੇ ਖੜ੍ਹਾ ਹੋਇਆ ਸਿੱਪੀਆਂ ਇਕੱਠੀਆਂ ਕਰੇਗਾ, ਕੁਝ ਸਮਾਂ ਚਾਉ 'ਚ ਰਹੇਗਾ, ਫਿਰ ਕਹੇਗਾ ਕੁਝ ਨਹੀਂ ਬਣਦਾ, ਬੜੇ ਸਾਲ ਹੋ ਗਏ, ਬਹੁਤਿਆਂ ਦਾ ਕੁਝ ਨਹੀਂ ਜੇ ਬਣਿਆ, ਬੜੇ ਸਾਲ ਹੋ ਗਏ। ਉਹ ਸਿੱਪੀਆਂ ਇਕੱਠੀਆਂ ਕਰ ਰਹੇ ਨੇ, ਗੀਟੀਆਂ ਨਾਲ ਖੇਡ ਰਹੇ ਨੇ, ਛੱਲਾਂ ਨੂੰ ਦੇਖ ਰਹੇ ਨੇ, ਠੰਡਕ ਮਾਣ ਰਹੇ ਨੇ, ਪਰ ਮੋਤੀ ਉਹ ਤਾਂ ਮਿਲਦੀ ਕੋਈ ਨਹੀਂ, ਪਤਾ ਨਹੀਂ। ਪਰ ਕੀ ਸਾਗਰ 'ਚ ਮੋਤੀ ਮੁੱਕ ਗਏ? ਮੇਰੇ ਵਰਗੇ 10-20-50-100-2-400-1000 ਬੰਦਾ ਕਈ ਜਾਏ, ਮੋਤੀ ਹੈ ਨਹੀਂ, ਮੋਤੀ ਸਾਨੂੰ ਨਹੀਂ ਮਿਲੇ, ਪਰ ਕੀ ਸਾਗਰ 'ਚੋਂ ਮੁੱਕ ਗਏ? ਨਹੀਂ ਮੁੱਕੇ ਨਹੀਂ, ਮਿਲਣਗੇ ਉਹਨਾਂ ਨੂੰ ਜੋ ਮਰਜ਼ੀ ਬੜੇ ਹੋਣਗੇ, ਜੋ ਗਹਿਰੇ ਉਤਰਨਗੇ। ਇਸੇ ਤਰ੍ਹਾਂ ਗੁਰ ਸਾਗਰ ਰਤਨ ਹੀ ਭਰਪੂਰ ਹੈ, ਗੁਰਸਾਗਰ ਰਤਨਾਂ ਨਾਲ ਭਰਪੂਰ ਹੈ, ਇਹਦੇ ਗਹਿਰੇ ਉਤਰਨਾ ਪਏਗਾ। ਸ਼ਬਦ ਧੁਰ ਤੋਂ ਆਇਆ, ਧੁਰ ਨਾਲ ਜੋੜ ਦੇਵੇਗਾ। ਸਾਨੂੰ ਜ਼ਰੂਰਤ ਹੈ ਅਸੀਂ ਸ਼ਬਦ ਦਾ ਬਾਹਰੀ ਭਾਵ ਪਕੜੀਏ, ਅਖਰੀਆਤ ਵਿਚਾਰ ਟੀਕਾਕਾਰਾਂ ਤੋਂ ਪੜ੍ਹੀਏ ਅਤੇ ਫਿਰ ਉਸ ਨੂੰ ਆਪਣੇ ਅੰਤਰ ਆਤਮੇ ਪਾ ਦਈਏ। ਟੀਕਾਕਾਰ ਕੀ ਕਹਿੰਦੇ ਨੇ? ਟੀਕਾਕਾਰਾਂ 'ਚ ਮਤਭੇਦ ਹੋ ਸਕਦਾ ਹੈ, ਸੰਭਾਵਨਾ ਵੀ ਹੈ ਅਤੇ ਸੰਭਵ ਵੀ ਹੈ। ਅੱਜ 10 ਟੀਕਾਕਾਰਾਂ ਦੇ ਟੀਕੇ ਇਕੱਠੇ ਕਰ ਲਵਾਂਗੇ, ਅਖਰੀ ਅਰਥਾਂ ਦਾ ਭੇਤ ਹੋਏਗਾ, ਸ਼ਬਦਾਵਲੀਆਂ ਦਾ ਭੇਤ ਹੋਏਗਾ, ਸੰਭਾਵਨਾ ਨਹੀਂ, ਸੰਭਵ ਹੈ, ਜ਼ਰੂਰੀ ਹੈ ਕੀਰਤਨ ਦੇ ਵਿਚਾਰ ਆਪੋ ਆਪਣੇ ਨੇ, ਪਰ ਕੀ ਉਹਨਾਂ ਦੇ ਅਲੱਗ ਅਲੱਗ ਵਿਚਾਰਾਂ ਦੇ ਨਾਲ ਗੁਰਬਾਣੀ ਦਾ ਵਿਚਾਰ ਬਦਲ ਜਾਏਗਾ? ਨਹੀਂ, ਉਹ ਦੱਸੇ ਇਸ਼ਾਰਾ ਕਰਦੇ ਨੇ, ਇੱਧਰ ਜਾ ਭਾਈ, ਗਹਿਰੇ ਉਤਰ ਜਾ, ਤੈਨੂੰ ਇੱਕ ਵਿਚਾਰ ਮਿਲੇਗਾ। ਉਸ ਲਾਈਨ ਤੋਂ ਅੱਗੇ ਜਾਣਾ ਪਏਗਾ, ਅਤੇ ਉਸ ਲਾਈਨ ਤੋਂ ਅੱਗੇ ਜਾਣ ਵਾਸਤੇ ਕੋਈ ਤਕਨੀਕ ਹੈ, ਮਨ ਮਾਰਨਾ ਪਏਗਾ, ਮਨ ਦੀ ਮੱਤ ਨੂੰ ਤਿਆਗਣਾ ਪਏਗਾ, ਤਦ ਜਾ ਕੇ ਇਹ ਤੱਤ ਵਿਚਾਰ ਪ੍ਰਾਪਤ ਹੁੰਦੀ ਹੈ। ਅਤੇ ਸਤਿਗੁਰੂ ਜਦ ਆਪਣੇ ਨਿੱਜ ਆਉਂਦੇ ਨੇ, ਸ਼ਬਦ ਸਨ ਲੱਗਦਾ ਵੀ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਉਚਾਰਿਆ ਕੀਤਾ, ਕਿਤੇ ਭਰਥਰੀ ਦਾ ਨਾਂ ਹੈ, ਕਿਤੇ ਕਿਸੇ ਦਾ ਨਾਂ, ਕਦੇ ਕਿਸੇ ਦਾ ਨਾਂ, ਕਦੇ ਕਿਸੇ ਦਾ ਨਾਂ, ਕਦੇ ਕਿਸੇ ਮੌਲਵੀ ਦਾ, ਕਿਸੇ ਪੰਡਿਤ ਦਾ, ਕਿਸੇ ਗਿਆਨੀ ਦਾ, ਕਿਹਦਾ ਨਾਂ ਹੈ? ਨਹੀਂ ਨਹੀਂ, ਸਾਡਾ ਜੋ ਅੱਜ ਸੁਣ ਰਿਹਾ, ਅਸੀਂ ਵਰਤਮਾਨ ਕਾਲ 'ਚ ਹਾਂ ਨਾ, ਅਸੀਂ ਕੀ ਕਹਿੰਦੇ ਹਾਂ? ਸਤਿਗੁਰ ਸਦਾ ਹੈ, ਸਤਿਗੁਰ ਨੀਤ ਨਵਾਏ। ਅਤੇ ਜੇ ਗੱਲ ਮੁੱਕ ਜਾਏ ਵੀ ਪਾਤਸ਼ਾਹ ਸਾਹਿਬ ਜੀ ਨੇ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੀਰਕ ਤਾਪ ਉੱਤਰ ਜਾਣ ਤੋਂ ਬਾਅਦ ਵਿੱਚ ਸ਼ਬਦ ਉਚਾਰਿਆ ਸੀ, ਅਤੇ ਫਿਰ ਅੱਜ ਲਈ ਤਾਂ ਅਰਥ ਖਤਮ ਹੋ ਗਿਆ ਨਾ, ਉਹ ਤਾਂ ਉਦੋਂ ਉਚਾਰਿਆ ਸੀ ਉਹਦੇ ਵਾਸਤੇ, ਅਤੇ ਆਪਾਂ ਕਿਉਂ ਬੈਠੇ ਹਾਂ? ਠਹਿਰ ਕੇ ਵਿਚਾਰਨਾ, ਇਹ ਸ਼ਬਦ ਕਿਹਦੇ ਵਾਸਤੇ ਹੈ? ਮੇਰੇ ਵਾਸਤੇ। ਕਦੋਂ ਲਈ ਹੈ? ਅੱਜ ਲਈ ਹੈ। ਅੱਜ ਬੈਠੇ ਸਤਿਗੁਰ ਦੇ ਕੋਲ, ਅੱਜ ਬੈਠੇ ਹਾਂ, ਅਤੇ ਜਾਂ ਅਸੀਂ ਇਹ ਨਾ ਕਹੀਏ ਕਿ ਹਾਜ਼ਰਾ ਹਜ਼ੂਰ ਹੈ, ਕਿ ਜ਼ਾਹਰਾ ਜ਼ਹੂਰ, ਜਾਇ ਨਾ ਕਹੀਏ। ਜੇ ਇਹ ਕਹਿੰਦੇ ਹਾਂ ਕਿ ਪ੍ਰਤੱਖ, ਜੇ ਇਹ ਕਹਿੰਦੇ ਕਿ ਹਾਜ਼ਰ, ਇਹ ਕਹਿੰਦੇ ਕਿ ਨਾਜ਼ਰ, ਜੇ ਇਹ ਕਹਿੰਦੇ ਹਾਂ ਕਿ ਸਤਿਗੁਰ ਜਾਗਤਾ ਹੈ ਦਿਓ, ਤਾਂ ਫਿਰ ਮੇਰੇ ਵਾਸਤੇ ਅੱਜ ਲਈ ਹੈ, ਇਹ ਅੱਜ ਦੇ ਸਿੱਖ ਲਈ ਹੈ, ਅੱਜ ਹੀ ਹੈ, ਕੱਲ੍ਹ ਤਾਂ ਬੀਤ ਗਿਆ, ਅਤੇ ਆਉਣ ਵਾਲੇ ਕੱਲ੍ਹ ਦਾ ਪਤਾ ਨਹੀਂ, ਇਹ ਜ਼ਿੰਦਗੀ 'ਚ ਆਉਣਾ ਕਿ ਨਹੀਂ ਆਉਣਾ, ਅੱਜ ਲਈ ਹੈ। ਅੱਜ ਤਾਪ ਉਤਾਰਿਆ ਸਤਿਗੁਰ ਨੇ, ਤਾਪ ਉਤਾਰਿਆ, ਹੁਣ ਅਗਲਾ ਪੁੱਛੀਏ ਕਿਹੜਾ ਤਾਪ ਉਤਾਰਿਆ। ਅਤੇ ਚੇਤਾ ਰੱਖਣਾ, ਸਾਨੂੰ ਤਾਂ ਚੂੰਕਿ ਮੋਟੀ ਮੋਟੀ ਸਾਡੀ ਬੁੱਧੀ, ਅਸੀਂ ਮੋਟੇ ਮੋਟੇ ਸਥੂਲ ਮੰਡਲਾਂ 'ਚ ਵਿਚਰਨ ਵਾਲੇ, ਸਰੀਰ ਦੇ ਤਾਪ ਨੂੰ ਹੀ ਤਾਪ ਕਹਿੰਦੇ ਹਾਂ। ਸਾਨੂੰ ਤਾਂ ਇਹਨਾਂ ਪਤਾ ਵੀ ਜਦੋਂ ਬੁਖਾਰ ਚੜ੍ਹਦਾ ਹੈ, ਤਾਂ ਸਾਡੇ ਪੁਰਾਣੀ ਬੋਲੀ 'ਚ ਕਹਿੰਦੇ ਸੀ ਤਾਪ ਚੜ੍ਹ ਗਿਆ, ਅਸੀਂ ਆਖਰੀ ਅਰਥ ਕਰਦੇ ਕਰਦੇ ਥੀੜੇ ਜਾਂਦੇ ਹਾਂ ਵੀ ਸਤਿਗੁਰ ਹਰਗੋਬਿੰਦ ਸਾਹਿਬ ਜੀ ਦੇ ਸਰੀਰ 'ਤੇ ਤਾਪ ਆ ਗਿਆ ਸੀ, ਅਤੇ ਗੁਰੂ ਸਾਹਿਬ ਜੀ ਨੇ ਜਦੋਂ ਤਾਪ ਉਤਰ ਗਿਆ ਤਾਂ ਉਦੋਂ ਇਹ ਸ਼ਬਦ ਉਚਾਰਿਆ। ਪਰ ਜਦੋਂ ਅਸੀਂ ਪਤਾ ਕਰਦੇ ਹਾਂ ਅੱਜ ਦੀ ਗੱਲ 'ਤੇ, ਅੱਜ 'ਤੇ ਮੇਰੇ ਤਨ 'ਤੇ ਤਾਪ ਨਹੀਂ ਹੈ, ਇਹਦੇ ਤਨ 'ਤੇ ਵੀ ਤਾਪ ਨਹੀਂ ਹੈ, ਵਾਤਾਵਰਨ ਠੰਡਾ ਹੈ, ਤਾਪ ਨਹੀਂ ਹੈ, ਪਰ ਕਿਹੜਾ ਤਾਪ ਉਤਾਰਿਆ? ਅਸਾਂ ਨੂੰ ਇੱਥੇ ਉਤਰਨਾ ਪੈਣਾ। ਚੇਤਾ ਰੱਖਣਾ, ਸਾਡੇ ਕੋਲ ਜੀਵਨ ਦੇ ਆਸ ਪੜਾਅ ਜਿੱਥੇ ਵਿਚਰ ਰਹੇ ਹਾਂ, ਚਾਰ ਲੇਅਰ ਨੇ ਜਿੱਥੇ ਅਸੀਂ ਵਿਚਰਦੇ ਹਾਂ। ਆਮ ਗਿਆਨੀ ਤਿੰਨਾਂ ਲੇਅਰ ਦੀ ਗੱਲ ਕਰਦੇ ਨੇ, ਸਰੀਰਕ, ਮਾਨਸਿਕ, ਅਧਿਆਤਮਕ। ਕਿਸੇ ਸਧਾਰਨ ਗਿਆਨੀ ਤੋਂ ਪੁੱਛਾਂਗੇ, ਉਹ ਕਹਿਣਗੇ ਜੀ ਜੀਵਨ ਤਿੰਨ ਲੇਅਰ 'ਤੇ ਹੁੰਦਾ ਹੈ, ਜੀਵਨ ਦੇ ਤਿੰਨ ਪੱਖ ਹੁੰਦੇ ਨੇ, ਸਰੀਰਕ ਪੱਖ ਹੁੰਦਾ ਹੈ, ਮਾਨਸਿਕ ਪੱਖ ਹੁੰਦਾ ਹੈ, ਅਧਿਆਤਮਕ ਪੱਖ ਹੁੰਦਾ ਹੈ। ਪਰ ਗੁਰਬਾਣੀ ਵਿੱਚ ਗੁਰੂ ਨਾਲ ਜੁੜਨ ਤੋਂ ਬਾਅਦ ਪਤਾ ਲੱਗਦਾ ਨਹੀਂ, ਇੱਕ ਚੌਥਾ ਪੱਖ ਵੀ ਹੁੰਦਾ, ਆਤਮਕ, ਜਿਸ ਦੀ ਗੱਲ ਬਹੁਤ ਘੱਟ ਕਰਦੇ ਹਾਂ। ਸਰੀਰ ਦਾ ਤਾਪ ਹਕੀਮ ਉਤਾਰ ਦਿੰਦਾ ਹੈ। ਅੱਜ ਸਰੀਰ 'ਤੇ ਤਾਪ ਆ ਜਾਏ, ਹਕੀਮ ਇੱਕ ਗੋਲੀ ਦਿੰਦਾ ਹੈ, ਅਸੀਂ ਕੀ ਕਹਿੰਦੇ ਪੁਰਾਣਾ ਪੁੜੀ ਦਿੰਦਾ ਹੈ, ਜੋ ਪੁਰਾਣੇ ਹਕੀਮ ਪੁੜੀਆਂ ਦਿੰਦੇ ਸਨ, ਅੱਜ ਦੇ ਹਕੀਮ ਗੋਲੀਆਂ ਦਿੰਦੇ ਨੇ, ਕੰਮ ਤਾਂ ਕੋਈ ਹੈ ਨਾ, ਸਿਸਟਮ ਇੱਕ ਹੈ, ਥਿਊਰੀ ਇੱਕ ਹੈ, ਇੱਕ ਗੋਲੀ ਦੇਵੇਗਾ, ਸਰੀਰ ਦਾ ਤਾਪ ਉਤਰ ਜਾਏਗਾ, ਠੀਕ ਹੈ, ਕੱਲ੍ਹ ਫਿਰ ਚੜ੍ਹ ਸਕਦਾ ਹੈ, ਫਿਰ ਕੀ ਕਹੇਗਾ, ਤੈਨੂੰ ਕੋਈ ਰੋਗ ਲੱਗਾ ਹੈ, ਰੋਗ ਦਾ ਇਲਾਜ ਕਰ। ਅਤੇ ਸਰੀਰ ਦੇ ਰੋਗ ਦਾ ਇਲਾਜ 7 ਦਿਨ ਕਰੇਗਾ, 14 ਦਿਨ ਕਰੇਗਾ, 21 ਦਿਨ ਕਰੇਗਾ, ਫਿਰ ਕਹੇਗਾ ਕੋਈ ਭਿਅੰਕਰ ਬਿਮਾਰੀ ਹੈ, ਇਹਦਾ ਇਲਾਜ ਸਾਲ ਭਰ ਚੱਲੇਗਾ। ਪਰ ਜੇ ਸਰੀਰ ਦੀ ਬਿਮਾਰੀ ਹੈ ਨਾ, ਤਾਂ ਉਹਦਾ ਇਲਾਜ ਹਫ਼ਤਾ, 2 ਹਫ਼ਤੇ, 3 ਹਫ਼ਤੇ, 4, 6, 8 ਮਹੀਨੇ, ਸਾਲ 'ਚ ਉਤਰ ਜਾਏਗਾ, ਕਿਉਂਕਿ ਸਰੀਰ 11 ਮਹੀਨੇ 'ਚ ਨਵਾਂ ਹੋ ਜਾਂਦਾ ਹੈ। ਇਸ ਕਰਕੇ ਤਕਰੀਬਨ ਬਿਮਾਰੀਆਂ ਦਾ ਇਲਾਜ ਜੋ ਸਰੀਰ ਨਾਲ ਸੰਬੰਧ ਰੱਖਦੀਆਂ ਨੇ, ਉਹ 1 ਸਾਲ ਦੇ ਵਿੱਚ ਵਿੱਚ ਠੀਕ ਹੋ ਜਾਣੀਆਂ ਚਾਹੀਦੀਆਂ ਨੇ। ਪਰ ਸਾਡਾ ਕਈ ਰੋਗ ਨੇ ਜੋ 1 ਸਾਲ 'ਚ ਠੀਕ ਨਹੀਂ ਹੋ ਰਹੇ, ਉਹ ਸਰੀਰ ਦੇ ਰੋਗ ਨਹੀਂ ਗਏ, ਉਹਨਾਂ ਰੋਗਾਂ ਦਾ ਸੰਬੰਧ ਮਨ ਦੇ ਨਾਲ ਹੁੰਦਾ ਹੈ। ਇਸੇ ਕਰਕੇ
ਸਾਈਕੈਟ੍ਰਿਕ ਜਦੋਂ ਇਲਾਜ ਕਰਦੇ ਨੇ ਤਾਂ ਕੀ ਕਹਿੰਦੇ ਨੇ, ਭਾਈ ਤੈਨੂੰ 3 ਸਾਲ ਦਵਾਈ ਖਾਣੀ ਪਏਗੀ। ਅਜੇ ਸਾਈਕੈਟ੍ਰਿਕ ਸੁਣਦੇ ਨੇ ਜਾਂ ਅਸੀਂ ਸਾਈਕੈਟ੍ਰਿਕ ਕੋਲ ਜਾਂਦੇ ਦਿਮਾਗ ਦਾ ਇਲਾਜ ਕਰਦੇ ਨੇ, ਅਸਲ ਨੂੰ ਡਿਪਰੈਸ਼ਨ ਦਾ ਜੋ ਇਲਾਜ ਕਰਦੇ ਨੇ, ਕੀ ਕਹਿੰਦੇ ਨੇ, ਇਹ ਦਵਾਈ ਭਾਈ ਘੱਟੋ ਘੱਟ 3 ਸਾਲ ਖਾਣੀ ਪਏਗੀ, ਕਿਉਂਕਿ ਸਰੀਰ ਤਾਂ ਰੋਗ ਹੀ ਨਹੀਂ ਹੈ ਅਤੇ ਸਰੀਰ ਦਾ ਇਲਾਜ ਵੀ ਨਹੀਂ ਹੈ, ਇਲਾਜ ਉਹਦੇ ਮਨ ਦਾ ਹੈ। ਇਸ ਕਰਕੇ ਮਨ ਅਤੇ ਤਨ ਦਾ ਜੋ ਜੰਕਸ਼ਨ ਹੈ, ਜਿੱਥੇ ਟੈਨਸ਼ਨ ਪੈਦਾ ਹੁੰਦੀ ਹੈ, ਉਹਦੀ ਦਵਾਈ ਦੇ ਰਿਹਾ, ਕਿਉਂਕਿ ਮਨ ਨੂੰ ਸਿੱਧੇ ਤੌਰ 'ਤੇ ਕੋਈ ਗੋਲੀ ਨਹੀਂ ਦਿੱਤੀ ਜਾ ਸਕਦੀ, ਪਰ ਇਸ ਸਰੀਰ ਦੀ ਰਚਨਾ ਨੂੰ ਮੇਰੇ ਕਰਤਾ ਪੁਰਖ ਨੇ ਬਹੁਤ ਪਿਆਰ ਨਾਲ ਬਣਾਇਆ। ਪੁੱਤਰੀ ਤੇਰੀ ਵਿਧ ਕਰ ਥਾਟੀ, ਬੜੇ ਪਿਆਰ ਦੇ ਨਾਲ ਕਰਤਾ ਪੁਰਖ ਨੇ ਇਸ ਸਰੀਰ ਦੀ ਰਚਨਾ ਕੀਤੀ, ਨਿੱਕੇ ਨਿੱਕੇ ਜੋੜ ਇਹਦੇ ਇੰਨੇ ਪਿਆਰੇ ਪਿਆਰੇ ਬਣਾਏ ਨੇ ਕਿ ਇਹਦੇ ਕੁਝ ਅਲੱਗ ਅਲੱਗ ਜੰਕਸ਼ਨ ਨੇ, ਚੌਰਾਹੇ ਨੇ, ਜੋੜ ਨੇ, ਜਿੱਥੋਂ ਮਨ ਅਤੇ ਤਨ ਜੁੜਦਾ ਹੈ। ਸਾਈਕੈਟ੍ਰਿਕ ਸਿਰਫ ਉਸ ਜੰਕਸ਼ਨ ਦਾ ਇਲਾਜ ਕਰਦਾ, ਉਸ ਮੋੜ ਦਾ ਇਲਾਜ ਕਰਦਾ, ਇਹ ਤੋਂ ਥਲੜਾ ਵੀ ਨਹੀਂ ਕਰਦਾ, ਉਤਲਾ ਵੀ ਨਹੀਂ ਕਰਦਾ। ਕਿਤੇ ਸੱਟ ਲੱਗੀ ਤਾਂ ਕੀ ਕਹੇਗਾ, ਫਿਜੀਸ਼ੀਨ ਕੋਲ ਚਲਾ ਜਾ, ਸਰਜਨ ਕੋਲ ਚਲਾ ਜਾ, ਉਸ ਸਪੈਸ਼ਲਿਸਟ ਕੋਲ ਜਾ। ਅਤੇ ਜੇ ਉੱਪਰ ਉਹਦਾ ਜ਼ੋਰ ਨਹੀਂ ਚੱਲਦਾ, ਸਿਰਫ ਉਹਨੇ ਕੁ ਏਰੀਏ ਦਾ ਇਲਾਜ ਕਰਦਾ ਸਾਈਕੈਟ੍ਰਿਕ ਦਾ, ਉਹ ਕਹੇਗਾ ਘੱਟੋ ਘੱਟ 2-3 ਸਾਲ ਦਵਾਈ ਖਾਣੀ ਪਏਗੀ। ਸਮਝ ਆਈ? ਕਿਉਂਕਿ ਤਨ ਦੇ ਨਾਲ ਸੰਬੰਧ ਹੈ, ਤਨ ਦਾ ਇਲਾਜ ਹਕੀਮ ਕਰ ਦੇਗਾ, ਤਨ ਦਾ ਤਾਪ ਹਕੀਮ ਉਤਾਰ ਦੇਗਾ, ਮਨ ਦਾ ਤਾਪ ਕੌਣ ਉਤਾਰੇਗਾ? ਸਲਾਹਕਾਰ, ਮਨੀਸ਼, ਮੁਨੀਜਨ, ਸਿਆਣੇ ਵਿਦਵਾਨ ਲੋਕ। ਸ਼ਾਇਦ ਪਤਾ ਹੈ, ਸਾਈਕੈਟ੍ਰਿਕਾਂ ਦੇ ਵਿੱਚ ਇੱਕ ਉਹ ਹੁੰਦੇ ਨੇ ਜੋ ਸਾਈਕੋਲੋਜਿਸਟ ਹੁੰਦੇ ਨੇ, ਦਵਾਈਆਂ ਨਹੀਂ ਦਿੰਦੇ, ਗੱਲਾਂ ਕਰਦੇ ਕਰਦੇ ਹੀ ਮਨੁੱਖ ਦਾ ਇਲਾਜ ਕਰ ਦਿੰਦੇ, ਜਿਹਨੂੰ ਕਾਉਂਸਲਿੰਗ ਅੱਜ ਕੱਲ੍ਹ ਕਹਿੰਦੇ ਆ। ਬੜੇ ਥਾਵਾਂ 'ਤੇ, ਵੱਡੀਆਂ ਵੱਡੀ ਯੂਨੀਵਰਸਿਟੀਆਂ 'ਚ, ਵੱਡੇ ਵੱਡੇ ਮੈਡੀਕਲ ਕਾਲਜ ਦੇ ਵਿੱਚ ਕਾਉਂਸਲਿੰਗ ਕੀਤੀ ਜਾਂਦੀ, ਮਰੀਜ਼ ਨੂੰ ਬਿਠਾ ਲੈਂਦੇ ਨੇ, ਕਿਉਂਕਿ ਉਹ ਪ੍ਰੋਫੈਸ਼ਨਲ ਨੇ, ਉਹ ਇਸ ਢੰਗ ਨਾਲ ਗੱਲਾਂ ਕਰਦੇ ਨੇ ਕਿ ਮਨੁੱਖ ਆਪਣਾ ਆਪਾ ਖੋਲ੍ਹ ਦਿੰਦਾ। ਜਦੋਂ ਮਨੁੱਖ ਆਪਾ ਆਪਣਾ ਉਹਦੇ ਕੋਲ ਖੋਲ੍ਹ ਦਿੰਦਾ, ਉਹ ਕਿੱਥੇ ਕਿੱਥੇ ਕਿਸ ਗੱਲ 'ਚ ਕਿੱਥੇ ਕਮੀ ਕੱਢ ਦਿੰਦਾ, 2-3-4 ਸਿਟਿੰਗ ਲੈਂਦਾ, ਮਨੁੱਖ ਕਹਿੰਦਾ ਹਾਂ ਇਹਦਾ ਸਾਈਕੈਟ੍ਰਿਕ ਇਲਾਜ ਹੋ ਗਿਆ, ਉਹ ਇਲਾਜ ਕਰ ਸਕਦਾ। ਤੀਜਾ ਲੈਵਲ ਸਾਡਾ, ਯਾਦ ਰੱਖਣਾ, ਸਾਡਾ ਇੱਕ ਲੈਵਲ ਤਾਪ ਹੈ ਸਰੀਰਕ, ਇੱਕ ਲੈਵਲ ਹੈ ਮਾਨਸਿਕ, ਇੱਕ ਲੈਵਲ ਹੈ ਅਧਿਆਤਮਕ। ਸਰੀਰ ਦਾ ਇਲਾਜ ਹਕੀਮ ਕਰਨਗੇ, ਮਾਨਸਿਕ ਇਲਾਜ ਮਨ ਦੇ ਸਿਆਣੇ ਮਨੀਸ਼ ਕਰ ਦੇਣਗੇ, ਅਧਿਆਤਮਕ ਇਲਾਜ ਕੌਣ ਕਰੇਗਾ? ਜਿਹਨੂੰ ਅਸੀਂ ਆਮ ਤੌਰ 'ਤੇ ਧਰਮ ਕਹਿੰਦੇ ਹਾਂ, ਅਸੀਂ ਸਾਰੇ ਆਪਣੇ ਆਪ ਨੂੰ ਧਾਰਮਿਕ ਕਹਿੰਦੇ ਹਾਂ, ਅਸੀਂ ਆਪਣੇ ਆਪ ਨੂੰ ਸਾਰੇ ਅਧਿਆਤਮਿਕ ਕਹਿੰਦੇ ਹਾਂ। ਅਸੀਂ ਪਤਾ ਹੈ, ਦੁਨੀਆਂ ਵਿੱਚ ਸਭ ਤੋਂ ਵੱਧ ਕਲੇਸ਼ ਅਤੇ ਸਭ ਤੋਂ ਵੱਧ ਝਗੜਾ ਅਧਿਆਤਮਿਕ ਲੋਕਾਂ ਵਿੱਚ ਹੁੰਦਾ ਹੈ। ਤਨ ਦੇ ਲੈਵਲ 'ਤੇ ਜੀਣ ਵਾਲੇ ਲੋਕਾਂ ਦਾ ਬਹੁਤ ਝਗੜਾ ਨਹੀਂ ਹੁੰਦਾ। ਕਦੇ ਵੇਖਿਆ ਪਾਗਲ ਆਪਸ ਵਿੱਚ ਲੜਦੇ ਜ਼ਮੀਨ ਜਾਇਦਾਦ ਵੰਡਣ ਤੋਂ? ਨਹੀਂ ਲੜ ਸਕਦੇ, ਲੜੀ ਨਹੀਂ ਸਕਦੇ। ਮਾਨਸਿਕ ਤੌਰ 'ਤੇ ਝਗੜਾ ਹੋਵੇ ਤਾਂ ਸਮਝਾਇਆ ਜਾ ਸਕਦਾ, ਅਦਾਲਤਾਂ ਮਾਨਸਿਕ ਝਗੜਿਆਂ ਦਾ ਕਲੇਸ਼ ਨਿਪਟਾਰਾ ਕਰ ਸਕਦੀ, ਪਰ ਤੀਸਰੇ ਲੈਵਲ ਦਾ ਝਗੜਾ ਸਭ ਤੋਂ ਵੱਡਾ ਹੈ। ਅੱਜ ਤੱਕ ਜੇ ਦੁਨੀਆਂ 'ਚ ਸਭ ਤੋਂ ਵੱਧ ਖੂਨ ਡੁੱਲਿਆ ਮਨੁੱਖਾਂ ਦਾ, ਤਾਂ ਅਧਿਆਤਮਿਕ ਲੋਕਾਂ ਨੇ ਡੁੱਲਿਆ, ਧਰਮ ਦੇ ਨਾਂ 'ਤੇ ਡੁੱਲਿਆ, ਧਾਰਮਿਕ ਖੇਤਰਾਂ 'ਚ ਜੰਗ ਹੋਇਆ। ਤਾਂ ਮਜ਼ੇ ਦੀ ਗੱਲ ਇਹ ਹੈ ਕਿ ਲੋਕ ਕਹਿੰਦੇ ਨੇ ਧਰਮ ਸ਼ਾਂਤੀ ਦਿੰਦਾ, ਪਰ ਇਤਿਹਾਸ ਕਹਿੰਦਾ ਹੈ ਧਰਮ ਕਤਲ ਦਿੰਦਾ, ਧਰਮ ਖੂਨ ਡੁੱਲਦਾ। ਇਸ ਗੱਲ ਨੂੰ ਬੜਾ ਬਾਰੀਕੀ ਨਾਲ ਸਮਝਣ ਦੀ ਜ਼ਰੂਰਤ ਹੈ। ਅਸੀਂ ਜਿਸ ਮੰਡਲ 'ਤੇ, ਜਿਸ ਪੜਾਵ 'ਤੇ ਬੈਠੇ ਹਾਂ, ਅਸੀਂ ਕਿਸੇ ਛੋਟੇ ਮੋਟੇ ਪੜਾਵ 'ਤੇ ਨਹੀਂ ਹਾਂ। ਇਸ ਬਾਰੀਕੀ ਨੂੰ ਸਮਝਣ ਦੀ ਜ਼ਰੂਰਤ ਹੈ। ਜਿੱਥੇ ਕੌਮਾਂ ਦਾ ਕਹਾਣ ਹੁੰਦਾ ਹੈ, ਜਿੱਥੇ ਧਰਮ ਦੀ ਲੜਾਈ ਹੁੰਦੀ ਹੈ, ਉਹ ਅਧਿਆਤਮਿਕ ਖੇਤਰ ਹੁੰਦਾ। ਉਹ ਤਨ ਦਾ ਖੇਤਰ ਕੋਈ ਜ਼ਮੀਨ ਲੜਨ ਵਾਸਤੇ ਨਹੀਂ ਲੜਦੇ, ਕੋਈ ਵਿਦਿਆ ਵਾਸਤੇ ਨਹੀਂ ਲੜ ਰਹੇ। ਕਿਉਂ ਲੜ ਰਹੇ ਹਾਂ? ਤੇਰਾ ਧਰਮ ਅਤੇ ਮੇਰਾ ਧਰਮ, ਬਸ ਲੜਾਈ ਇਸ ਗੱਲ 'ਤੇ। ਇਹ ਤੀਸਰਾ ਲੈਵਲ ਹੈ ਅਧਿਆਤਮ ਦਾ ਲੈਵਲ, ਲੋਕ ਲੜ ਰਹੇ ਨੇ। ਸ਼ਾਇਦ ਜਿੱਥੇ ਜਿਹੜੇ ਵਿਅਕਤੀ ਇਸ ਲੈਵਲ 'ਤੇ ਜਾਣਗੇ ਲੜਨਗੇ, ਕਿਉਂਕਿ ਸਮਝ ਨਹੀਂ ਆਉਂਦੀ, ਪਹੁੰਚ ਜਾਂਦੇ ਹਾਂ ਲੜਾਈ ਆਰੰਭ ਕਰ ਦਿੰਦੇ। ਫਿਰ ਕੀ ਇਹੀ ਲੈਵਲ ਹੈ ਜੀਵਨ ਦਾ? ਕੋਈ ਹੋਰ ਲੈਵਲ ਨਹੀਂ ਹੈ? ਲੈਵਲ ਹੋਰ ਵੀ ਹੈ, ਇੱਕ ਲੈਵਲ ਇਹ ਤੋਂ ਉੱਚਾ ਹੈ, ਕਿਉਂਕਿ ਇਹ ਪਹਿਲੇ 3 ਲੈਵਲ ਮਾਇਆ ਨਾਲ ਸੰਬੰਧ ਰੱਖਦੇ ਨੇ, ਰਜੋ ਗੁਣ, ਤਮੋ ਗੁਣ, ਸਤੋਗੁਣ, ਸਤੋਗੁਣ ਹੀ ਧਾਰਨ ਨਹੀਂ ਹੁੰਦਾ, ਉਂਝ ਇਹਦਾ ਜੀਵਨ ਚੰਗਾ ਲੱਗਦਾ ਹੈ, ਮੰਨਿਓ ਇਹ ਵਿਕਾਰ ਨਹੀਂ ਕਰ ਰਿਹਾ, ਇਹ ਲੜਾਈ ਕਰਨ ਵਾਲਾ ਬੰਦਾ ਉਂਝ ਨਸ਼ਾ ਨਹੀਂ ਕਰ ਰਿਹਾ, ਉਂਝ ਦੁਨੀਆਂ ਦੇ ਵਿਕਾਰ ਨਹੀਂ ਕਰ ਰਿਹਾ, ਪਰ ਝਗੜਾ ਕਰ ਰਿਹਾ। ਅੱਜ ਜੇ ਅਸੀਂ ਸੰਸਾਰ ਦੇ ਇਸ ਦ੍ਰਿਸ਼ਟੀਕੋਣ ਨਾਲ ਅਧਿਐਨ ਕਰੀਏ ਤਾਂ ਸੰਸਾਰ 'ਤੇ ਜੋ ਸਭ ਤੋਂ ਵੱਧ ਖਤਰਾ ਹੈ ਅੱਜ, ਉਹ ਕਿਸਦੇ ਨਾਂ 'ਤੇ ਹੈ? ਜਿਹਾਦ ਦੇ ਨਾਂ 'ਤੇ, ਧਰਮ ਦੇ ਨਾਂ 'ਤੇ। ਕਿਸੇ ਮੁਲਕ ਚਲੇ ਜਾਓ, ਕਿਸੇ ਦੇਸ਼ ਵਿੱਚ ਚਲੇ ਜਾਓ, ਉੱਥੇ ਖਤਰਾ ਕਦੇ ਨਾਂ 'ਤੇ ਹੈ? ਕਿ ਵਿਦਿਆ ਦੇ ਨਾਂ 'ਤੇ, ਕਿ ਐਜੂਕੇਸ਼ਨ ਦੇ ਨਾਂ 'ਤੇ, ਕਿ ਪਰਿਵਾਰਾਂ ਦੇ ਨਾਂ 'ਤੇ? ਨਹੀਂ, ਜਿਹਾਦ ਦੇ ਨਾਂ 'ਤੇ, ਧਰਮ ਦੇ ਨਾਂ 'ਤੇ। ਅੱਜ ਅਸੀਂ ਬਾਹਰ ਨਿਕਲਦੇ ਡਰਦੇ ਕਿਉਂ ਹਾਂ? ਧਰਮ ਦੇ ਨਾਂ 'ਤੇ ਡਰਦੇ ਹਾਂ। ਤੀਸਰੇ ਪੜਾਵ 'ਚ ਸਭ ਤੋਂ ਵੱਧ ਕਲੇਸ਼ ਹੈ, ਉੱਥੇ ਵੀ ਉਹਦਾ ਮਤਲਬ ਕਿ ਤਾਪ ਹੈ, ਉੱਥੇ ਵੀ ਉਤਸ਼ਣਤਾ, ਉੱਥੇ ਵੀ ਗਰਮੀ ਪੈਦਾ ਹੋ ਰਹੀ ਹੈ। ਅਤੇ ਜਦੋਂ ਵੀ ਕਿਸੇ ਦੇ ਅੰਦਰ ਤਾਪ ਪੈਦਾ ਹੁੰਦਾ, ਗਰਮੀ ਪੈਦਾ ਹੁੰਦੀ ਹੈ, ਸੁੱਤੇ ਹਿੱਸੇ ਦੀ ਕਲੇਸ਼ ਪੈਦਾ ਹੁੰਦਾ। ਜਿਵੇਂ ਇੱਕ ਅੰਗਿਆਰ ਅਸੀਂ ਕਿਤੇ ਰੱਖ ਦਈਏ, ਉਹ ਜਿਤਨੀ ਕੁ ਮਾਤਰਾ ਦਾ ਅੰਗਿਆਰ ਹੈ ਉਹ ਉਤਨੇ ਕੁ ਏਰੀਏ ਨੂੰ ਗਰਮ ਕਰ ਦੇਵੇਗਾ। ਅਸੀਂ ਇੱਕ ਬਰਫ਼ ਦਾ ਟੁਕੜਾ ਰੱਖ ਦਈਏ, ਉਹ ਜਿਤਨੀ ਕੁ ਮਾਤਰਾ ਦਾ ਹੈ ਉਹ ਉਤਨੇ ਕੁ ਏਰੀਏ ਨੂੰ ਠੰਡਾ ਕਰ ਦੇਵੇਗਾ। ਅਤੇ ਦੁਨੀਆ ਅਸੀਂ ਕਹਿੰਦੇ ਧਰਮ ਦੇ ਨਾਂ 'ਤੇ ਖੜੀ ਹੈ, ਬਾਬੇ ਤੋਂ ਪੁੱਛੀਏ ਦੁਨੀਆ ਕੀ ਹੈ? ਆਤਿਸ਼ ਦੁਨੀਆ, ਦੁਨੀਆ ਕੀ ਹੈ? ਅੱਗ ਦਾ ਚੰਗਿਆੜਾ, ਅਤੇ ਗਰਮ ਕਰ ਰਹੀ, ਤਾਪ ਕਲੇਸ਼ ਪੈਦਾ ਹੋ ਰਿਹਾ। ਹੁਣ ਇੱਧਰ ਆਈਏ, ਕੀ ਕਿਵੇਂ ਬਚਣਾ ਹੈ? ਖੁਨਕ, ਗੁਰਬਾਣੀ ਦੇ ਸ਼ਬਦ ਨੇ ਨਾ, ਆਤਿਸ਼ ਅਤੇ ਖੁਨਕ। ਆਤਿਸ਼ ਦੁਨੀਆ, ਦੁਨੀਆ ਕੀ ਹੈ? ਅੱਗ ਦਾ ਚੰਗਿਆੜਾ। ਅੱਜ ਕੀ ਸੀ ਕਹਿੰਦੇ, ਫਲਾਣਾ ਬੰਦਾ ਤਾਂ ਅੱਗ ਦੀ ਨਾੜ ਹੈ। ਕਿਉਂ ਹੈ? ਪੂਰਨ ਦੁਨਿਆਵੀ ਹੈ, ਲਬਾਦਾ ਭਾਵੇਂ ਨੇ ਧਾਰਮਿਕ ਪਾਇਆ ਹੋਵੇ, ਬੇਸ਼ੱਕ ਕਿਸੇ ਵੀ ਧਰਮ ਦਾ ਉੱਤੇ ਲਬਾਦਾ ਪਾ ਦਿਓ, ਅਗਰ ਉਹ ਜੇ ਤੀਸਰੇ ਪੜਾਵ 'ਤੇ ਖੜ੍ਹਾ ਹੈ ਤਾਂ ਆਤਿਸ਼ ਹੈ, ਅੱਗ ਦੀ ਨਾੜ ਹੈ। ਨੇੜੇ ਜਾ ਕੇ ਦੇਖੋ, ਸੜ ਪਏਗਾ, ਮਰੇਗਾ, ਮਾਰੇਗਾ। ਲੋਕ ਸੁਸਾਈਡ ਬੰਬ ਕਿਉਂ ਬਣ ਜਾਂਦੇ ਨੇ? ਅੱਗ ਦੀ ਨਾੜ, ਕ੍ਰੋਧ, ਕਲੇਸ਼ ਇਤਨਾ ਭਰ ਗਿਆ ਕਿ ਦੂਜੇ ਨੂੰ ਬਰਦਾਸ਼ਤ ਹੀ ਨਹੀਂ ਕਰ ਪਾ ਰਿਹਾ। ਆਪ ਤਾਂ ਮਰਦਾ ਹੀ ਮਰਦਾ ਹੈ, ਸੈਕੜਿਆਂ ਨੂੰ ਮਾਰ ਦਿੰਦਾ। ਹੁਣ ਅੱਗੇ ਚਲੀਏ, ਖੁਨਕ ਸ਼ੀਤਲਤਾ, ਯੱਕ ਠੰਡ। ਆਤਿਸ਼ ਦੁਨੀਆ, ਖੁਨਕ ਨਾਮ ਖੁਦ ਆਇਆ। ਖੁਨਕ ਕੀ ਹੈ? ਨਾਮ ਖੁਦ ਆਇਆ, ਖੁਦਾ ਦਾ ਨਾਮ ਹੀ ਠੰਡਾ। ਜੇ ਦੁਨੀਆ ਦੀ ਆਤਿਸ਼ੀ ਤੋਂ ਬਚਣਾ ਹੈ, ਇਸ ਦੁਨੀਆ ਦੀ ਆਤਿਸ਼ਬਾਜ਼ੀ ਤੋਂ ਬਚਣਾ ਹੈ, ਤਾਂ ਰੱਬ ਦੇ ਨਾਮ ਨਾਲ ਜੁੜਨਾ ਪਏਗਾ। ਇਹ ਤੀਸਰੇ ਲੈਵਲ ਦਾ, ਪਹਿਲੇ ਲੈਵਲ ਦਾ ਤਾਪ ਹਕੀਮ ਉਤਾਰਦਾ ਹੈ, ਦੂਜੇ ਲੈਵਲ ਦਾ ਤਾਪ ਮਾਨਸਿਕ ਵਿਦਵਾਨ ਸਿਆਣਾ ਉਤਾਰਦਾ ਹੈ, ਤੀਸਰੇ ਲੈਵਲ ਦਾ ਤਾਪ ਗੁਰੂ ਉਤਾਰ ਦਿੰਦਾ ਜੀ। ਇਸੇ ਕਰਕੇ ਇੱਥੇ ਗੁਰੂ ਦੀ ਗੱਲ ਹੈ, ਪਹਿਲੇ ਲੈਵਲ 'ਤੇ ਗੁਰੂ ਦੀ ਕੋਈ ਗੱਲ ਨਹੀਂ ਜੀ, ਦੂਜੇ ਲੈਵਲ 'ਤੇ ਵੀ ਗੁਰੂ ਦੀ ਜ਼ਰੂਰਤ ਨਹੀਂ ਜੇ। ਮੈਂ ਕਰਨਾ ਅੱਜ ਨੂੰ ਨਾਸਤਕ ਕਹਿੰਦੇ ਹਾਂ, ਬੜੇ ਖੁਸ਼ਹਾਲ ਨੇ, ਆਲੇ ਦੁਆਲੇ ਦੇਖਦੇ ਨਾ, ਨਾਸਤਕ ਲੋਕ ਚੰਗਾ ਖਾਂਦੇ, ਚੰਗਾ ਪੀਂਦੇ, ਹੰਡਾਉਂਦੇ ਨੇ, ਖੁਸ਼ਹਾਲੀ ਜੀਵਨ ਜਿਉਂਦੇ ਨੇ, ਚਿਹਰੇ 'ਤੇ ਮੁਸਕਾਨ ਹੈ, ਆਨੰਦ ਲੈਂਦੇ ਨੇ, ਦੂਜੇ ਲੈਵਲ 'ਤੇ ਨੇ। ਪਹਿਲੇ ਲੈਵਲ 'ਤੇ ਪਾਗਲ ਨੇ, ਨਾ ਕੱਪੜੇ ਦੀ ਪਾਕਰ, ਨਾ ਖਾਣ ਦਾ ਪਤਾ, ਨਾ ਰਹਿਣ ਦਾ ਪਤਾ, ਨਾ ਬਹਿਣ ਦਾ ਪਤਾ, ਜੀਵਨ 'ਤੇ ਜੀ ਰਹੇ ਨਾ ਵੀ, ਉੱਥੇ ਗੁਰੂ ਦੀ ਕੋਈ ਵੈਲਿਊ ਨਹੀਂ ਹੈ। ਨਾਸਤਕ ਜਿੱਥੇ ਆਮ ਸੰਸਾਰੀ ਹੈ, ਉੱਥੇ ਗੁਰੂ ਦੀ ਕੀਮਤ ਹੀ ਨਹੀਂ ਕੋਈ, ਉਹਦੇ ਵਾਸਤੇ ਰੁਪਏ ਦੀ ਕੀਮਤ ਹੈ। ਨਾਸਤਿਕ ਹੈ ਕਹਿੰਦਾ ਰੱਬ ਨਹੀਂ ਹੈ, ਠੀਕ ਹੈ ਨਹੀਂ ਹੈ, ਔਰ ਨਾ ਹੁਣ ਤਾਂ ਕਿਉਂ ਫਰਕ ਪੈ ਰਿਹਾ, ਨਹੀਂ ਵਧੀਆ ਖਾ ਰਿਹਾ, ਵਧੀਆ ਜੀ ਰਿਹਾ। ਸਾਡੇ ਵਿੱਚ ਕਦੇ ਕਦੇ ਕਹਿੰਦੇ, ਦੇਖੋ ਜੀ ਭਾਈ ਜੀ, ਆਹ ਫਲਾਣੇ ਬੰਦੇ ਨਾ ਮੱਥਾ ਟੇਕਣ ਆਉਣ, ਨਾ ਨਮਾਜ਼ ਪੜ੍ਹਨ, ਨਾ ਮੰਦਰੇ ਜਾਣ, ਨਾ ਆਰਤੀ ਕਰਨ, ਨਾ ਗੁਰਦੁਆਰੇ ਜਾਣ, ਬੜਾ ਵਧੀਆ ਵਿਵਹਾਰ ਹੈ, ਵਧੀਆ ਖੇਤੀ ਕਰਦੇ ਨੇ, ਜਿਉਂਦੇ ਨੇ। ਕੌਣ ਨੇ? ਉਹ ਲੋਕ ਨੇ ਜੋ ਕੇਵਲ ਮਨ 'ਤੇ ਖੜ੍ਹੇ ਨੇ। ਤੀਸਰੇ ਲੈਵਲ 'ਚ ਹੀ ਹਰ ਪ੍ਰਕਾਰ ਦਾ ਉਤਾਰ ਚੜ੍ਹਾਵ ਹੈ, ਉੱਥੇ ਗੁਰੂ ਦੀ ਗੱਲ ਵੀ ਹੈ, ਝਗੜੇ ਦੀ ਗੱਲ ਵੀ ਹੈ। ਉਸ ਦੁਨੀਆ ਦੇ ਇਸ ਝਗੜਿਆਂ ਤੋਂ ਬਚੇਗਾ ਕੌਣ? ਜਿਹੜਾ ਗੁਰੂ ਨਾਲ ਜੁੜ ਜਾਏਗਾ, ਕਿਉਂਕਿ ਬਚਾਉਂਦਾ ਗੁਰੂ ਜੀ। ਅਸੀਂ ਇੱਕ ਬਚਨ ਪੜ੍ਹਦੇ ਨੇ, ਪਾਠ ਕਰਦੇ ਕਰਦੇ ਕਰਦੇ, ਇਹ ਕਰਤਾ ਪੁਰਖ ਦੀ ਅਜਬ ਰਚਨਾ ਹੈ। ਇਸੇ ਕਰਕੇ ਕਰਤਾ ਪੁਰਖ ਦਾ ਇਹ ਖੇਲ ਹੈ, ਸਾਡੇ ਵਾਸਤੇ ਸੰਘਰਸ਼ ਹੈ, ਸਾਡੇ ਵਾਸਤੇ ਜੀਵਨ ਜੰਗ ਹੈ, ਸਾਡੇ ਵਾਸਤੇ ਜੀਵਨ ਸੰਘਰਸ਼ ਵੀ ਹੈ, ਸਾਡੇ ਵਾਸਤੇ ਜੀਵਨ ਜੰਗ ਵੀ ਹੈ, ਪਰ ਗੁਰੂ ਵਾਸਤੇ ਜੀਵਨ ਖੇਲ ਹੈ। ਇਸ ਰਹੱਸ ਨੂੰ ਕਿਤੇ ਸਮਝੀਏ। ਉਹ ਕੀ ਕਹਿੰਦਾ ਹੈ? ਉਹਨੇ ਖੇਲ ਬਣਾਏ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬਹਿਠ, ਬਰੇਗਾ ਕੌਣ ਜੋ ਦਾ ਰਹੇ ਸੋ ਬਰੇ ਨਾਨਕ ਆਜਾ ਬਡੇਠ। ਅਜੀਬ ਖੇਲ ਤਮਾਇਸ਼ ਹੈ, ਆਪੇ ਪਹਿਲਾਂ ਅਸੀਂ ਵੇਖਿਆ ਨਾ, ਪਹਿਲਾਂ ਆਪੇ ਹੀ ਦਾਲਾਂ ਬੀਜਦੇ ਹਾਂ, ਪਾਲਦੇ ਹਾਂ, ਕੋਈ ਡੱਕਾ ਨਾ ਤੋੜੇ ਲੜਦੇ ਹਾਂ, ਕੋਈ ਇੱਕ ਬੂਟਾ ਪੁੱਟ ਕੇ ਲੈ ਜੇ ਲੜਨ ਪੈਂਦੇ ਹਾਂ, ਅਤੇ ਬਾਅਦ ਵਿੱਚ ਉਹਨਾਂ ਹੀ ਦਾਲ ਦੇ ਦਾਣਿਆਂ ਨੂੰ ਚੱਕੀ 'ਚ ਪੀਸਣ ਬੈਠ ਜਾਂਦੇ ਹਾਂ। ਵੀ ਜੇ ਤੁਸਾਂ ਨੇ ਪੀਸਣਾ ਹੀ ਸੋ ਤਾਂ ਪਾਲਿਆ ਕਿਉਂ, ਅਤੇ ਜੇ ਪਾਲਿਆ ਤਾਂ ਪੀਸਦੇ ਕਿਉਂ ਜੇ? ਆਪ ਤਾਂ ਪਹਿਲਾਂ ਪਾਣੀ ਦੇ ਦੇ ਕੇ, ਖਾਦ ਦੇ ਦੇ ਕੇ ਪਾਲਿਆ, ਜੇ ਕਿਸੇ ਪਸ਼ੂ ਆ ਗਿਆ ਤਾਂ ਲੜਨ ਪੈ ਗਏ, ਜੇ ਕਿਸੇ ਨਿਆਣੇ ਬੱਚੇ ਨੇ ਤੋੜਤਾ ਤਾਂ ਲੜਨ ਪੈ ਗਏ, ਪਕਾ ਕੇ ਸਵਾਰ ਕੇ ਛੱਟ ਕੇ ਬਣਾ ਕੇ ਫਿਰ ਚੱਕੀ ਲੈ ਕੇ ਬਹਿ ਗਏ, ਹੁਣ ਪੀਸਣਾ ਤੈਨੂੰ ਭਾਈ। ਪਾਲੀ ਇਸੇ ਕਰਕੇ ਸੀ ਕਿ ਤੈਨੂੰ ਪੀਸਣਾ ਹੈ, ਸਾਨੂੰ ਪਾਲੀ ਇਸੇ ਕਰਕੇ ਹੈ ਕਿ ਸਾਨੂੰ ਇੱਕ ਦਿਨ ਅੱਗ ਵਿੱਚ ਸਾੜਨਾ ਹੈ। ਜੇ ਸਾਨੂੰ ਅੱਗ ਵਿੱਚ ਨਾ ਸਾੜਨਾ ਹੁੰਦਾ ਤਾਂ ਪਾਲਦੇ ਕੋਈ ਨਾ, ਪਰ ਕੀ ਸਾਨੂੰ ਸਾੜਨਾ ਹੈ? ਨਹੀਂ, ਅਸੀਂ ਤਾਂ ਨਹੀਂ ਸੜਨਾ, ਅਸੀਂ ਤਾਂ ਨਹੀਂ ਮਰਨਾ, ਫਿਰ ਕੌਣ ਜਾਣੇਗਾ ਨਹੀਂ ਮਰਨਾ? ਦੁਨੀਆ ਕਹਿੰਦੀ ਮਰਨਾ ਹੈ, ਪਰ ਆਪਾਂ ਤਾਂ ਨਹੀਂ ਮਰਨਾ। ਕਿਉਂ? ਕਿਉਂਕਿ ਸਾਨੂੰ ਬਚਾਉਣ ਵਾਲਾ ਮਿਲ ਗਿਆ। ਮਰਨਗੇ ਉਹ ਜੋ ਬਚਾਉਣ ਵਾਲੇ ਨਾਲ ਨਹੀਂ ਜੁੜਨਗੇ। ਮੈਂ ਨਾ ਮਰਾਂ, ਤਾਪ ਚੜ੍ਹਦਾ ਤਾਂ ਲੋਕ ਮਰਦੇ ਨੇ ਨਾ, ਅਸੀਂ ਕਹਿੰਦੇ ਫਲਾਣਾ ਬੁਖਾਰ ਚੜ੍ਹ ਗਿਆ ਤਾਂ ਮਰ ਗਿਆ, ਫਲਾਣਾ ਤਾਪ ਚੜ੍ਹ ਗਿਆ ਤਾਂ ਮਰ ਗਿਆ, ਅਸੀਂ ਮਰ ਨਹੀਂ ਬੈਠੇ ਹਾਂ, ਅਸੀਂ ਤਾਂ ਨਹੀਂ ਮਰਨਾ, ਯਕੀਨ ਜਾਣ ਕੇ ਬੈਠੀ ਅਸੀਂ ਨਹੀਂ ਮਰਨਾ। ਪਤਾ ਕਿਉਂ? ਅਬ ਮੋਹੇ ਮਿਲਿਓ ਹੈ ਜੀਆ ਬਨਹਾਰਾ, ਮੈਂ ਨਾ ਮਰਾਂ ਮਰਬੋ ਸੰਸਾਰਾ, ਮੈਂ ਨਹੀਂ ਮਰਦਾ, ਮੇਰੇ ਸੰਸਾਰ ਮਰੇ ਦੁਨੀਆਂ ਦੇ ਲੋਕ। ਤੂੰ ਕਿਉਂ ਨਹੀਂ ਮਰਦਾ? ਕਿਉਂਕਿ ਮੈਨੂੰ ਜੀਵਨ ਦਾ ਦਾਤਾ ਮਿਲ ਗਿਆ। ਅਬ ਮੋਹੇ ਮਿਲਿਓ ਹੈ ਜੀਆ ਬਨਹਾਰਾ, ਮੈਨੂੰ ਤਾਂ ਜੀਵਨ ਦਾ ਦਾਤਾ ਮਿਲ ਗਿਆ, ਮੈਨੂੰ ਕੀ ਲੋੜ ਮਰਨ ਦੀ? ਪੁੱਛੇ ਫਿਰ ਕੀ ਕਰੋਗੇ? ਇਸੇ ਤਰ੍ਹਾਂ ਹੀ ਆ ਹੱਡ ਚੰਮ ਨਾੜੀ ਵਾ ਪਿੰਜਰ ਲੈ ਕੇ ਬੈਠੇ ਰਹੋਗੇ 100 ਸਾਲ 200 ਸਾਲ 1000 ਸਾਲ? ਨਹੀਂ, ਇਹਦੀ ਜ਼ਰੂਰਤ ਵੀ ਨਹੀਂ ਰਹੇਗੀ, ਇਸ ਚੰਮ ਦੀ ਜ਼ਰੂਰਤ ਨਹੀਂ ਰਹੇਗੀ। ਫਿਰ ਕੀ ਕਹੋਗੇ? ਆਵਨ ਜਾਨਾ ਹੁਕਮ ਤਿਸੇ ਕਾ, ਹੁਕਮੇ ਬੋਝ ਸਮਾਵਹੇਂਗੇ, ਬਾਹੁਰ ਹਮ ਕਾਹੇ ਆਵਹੇਂਗੇ। ਤਾਪ ਉਤਰ ਜਾਏਗਾ ਤੇ ਗੱਲ ਕਰ ਪਾਏਗਾ, ਤਾਪ ਚ ਤੇ ਕਲੇਸ਼ ਆਏ, ਸਿਰ ਦਰਦ ਹੈ, ਮੇਰਾ ਦੁਖਦਾ, ਮੇਰਾ ਦੁਖਦਾ, ਮਰ ਚੱਲੇ, ਮਰ ਗਏ, ਮਰ ਗਏ, ਮਰ ਗਏ, ਪਰ ਤਾਪ ਉਤਰ ਗਿਆ, ਆਨੰਦ ਆ ਗਿਆ ਜੀਵਨ ਦਾ। ਤੀਸਰੇ ਲੈਵਲ ਦਾ ਤਾਪ ਗੁਰੂ ਧਰਦਾ ਜੀ, ਤੀਸਰੇ ਲੈਵਲ 'ਤੇ ਕਲੇਸ਼ ਹੈ। ਜਿਨ੍ਹਾਂ ਨੂੰ ਤਾਪ ਦੀ ਸਮਝ ਆ ਗਈ ਉਹ ਫਿਰ ਭੱਜ ਪਏ ਗੁਰ ਸ਼ਰਨ ਆਈ, ਜਿਨ੍ਹਾਂ ਨੂੰ ਨਹੀਂ ਸਮਝ ਆਈ ਉਹ ਦੂਜੇ ਨੂੰ ਮਾਰਨ ਜਾਏਗਾ। ਜਿਹਨੂੰ ਸਮਝ ਆ ਗਈ ਵੀ ਕਲੇਸ਼ ਹੈ, ਲੋਕ ਧਰਮ ਦੇ ਨਾਂ 'ਤੇ ਲੜ ਰਹੇ ਨੇ, ਇਹ ਲੜਾਈ ਝਗੜਾ ਕਿਵੇਂ ਮਿਟੇਗਾ? ਕੀ ਦੂਜੇ ਨੂੰ ਮਾਰਨ ਦੇ ਨਾਲ ਝਗੜਾ ਮਿਟਦਾ ਹੈ? ਅੱਜ ਤੱਕ ਨਹੀਂ ਜੇ ਮਿਟਿਆ, ਝਗੜਾ ਕਿਵੇਂ ਮਿਟੇਗਾ? ਭੱਜ ਪਏ ਗੁਰ ਸ਼ਰਨ ਆਈ। ਅਸੀਂ ਪੜ੍ਹਦੇ ਹਾਂ, ਸ਼ਰਨ ਜੋਗ ਸੁਣ ਸ਼ਰਨੀ ਆਏ, ਸੁਣਿਆ ਤੂੰ ਰੱਖ ਲੈਂਦਾ ਹੈ, ਇਸ ਕਰਕੇ ਭੱਜ ਕੇ ਤੇਰੇ ਕੋਲ ਆ ਗਏ। ਫਿਰ ਦੁਹਰਾਦੇ ਹਾਂ, ਸਰੀਰ ਦੇ ਲੈਵਲ ਦਾ ਤਾਪ ਹਕੀਮ ਉਤਾਰ ਦੇਗਾ, ਮਨ ਦੇ ਲੈਵਲ ਦਾ ਤਾਪ ਮਨੀਸ਼ ਸਾਈਕੈਟ੍ਰਿਕ ਉਤਾਰ ਦੇਗਾ, ਅਤੇ ਤੀਜੇ ਲੈਵਲ ਦਾ ਤਾਪ ਜਿਹ 'ਤੇ ਤਪਿਸ਼ ਪਈ ਦੁਨੀਆ, ਇਹ ਤੋਂ ਬਚਣ ਦਾ ਇਲਾਜ ਕੇਵਲ ਗੁਰੂ ਕੋਲ ਜੇ, ਨਾ ਹਕੀਮਾਂ ਕੋ ਜੇ, ਨਾ ਗਿਆਨੀਆਂ ਕੋ ਜੇ। ਹਕੀਮ ਕੇਵਲ ਤਨ ਦੀ ਗੱਲ ਕਰ ਪਾਣਗੇ, ਗਿਆਨੀ ਕੇਵਲ ਮਨ ਦੇ, ਗਿਆਨੀ ਕੇਵਲ ਮਨ ਦੀ ਗੱਲ ਕਰ ਪਾਣਗੇ, ਤੀਜੇ ਲੈਵਲ ਦੀ ਤਾਪ ਦੀ ਗੱਲ ਕੇਵਲ ਗੁਰੂ ਕਰ ਪਾਣਗੇ। ਇਸ ਕਰਕੇ ਜੇ ਸਮਝ ਆ ਜਾਏ ਵੀ ਸਾਡੇ 'ਤੇ ਤਾਪ ਹੈ, ਉਸ਼ਣਤਾ ਹੈ, ਗਰਮੀ ਹੈ, ਕਲੇਸ਼ ਹੈ, ਦੁੱਖ ਹੈ, ਸੰਤਾਪ ਹੈ, ਤਾਂ ਫਿਰ ਵਾਪਸ ਆਉਣਾ ਪਏਗਾ। ਜਿਵੇਂ ਸਮਝ ਆਉਂਦਾ ਰੋਗ ਹੈ ਤਾਂ ਡਾਕਟਰ ਕੋਲ ਜਾਣਾ ਪੈਂਦਾ, ਹੋਸਪਿਟਲ 'ਚ ਜਾਣਾ ਪੈਂਦਾ, ਸਮਝ ਆਉਂਦਾ ਸਾਈਕੈਟ੍ਰਿਕ ਦੀ ਲੋੜ ਹੈ ਅਤੇ ਲੱਭਦੇ ਹਾਂ ਕਿਹੜਾ ਸਾਈਕੈਟ੍ਰਿਕ ਚੰਗਾ, ਇਹਦੇ ਕੋਲ ਜਾਣਾ ਪੈਂਦਾ ਹੈ। ਸਮਝ ਆਉਂਦਾ ਸਾਡੇ ਧਾਰਮਿਕ ਮੰਡਲਾਂ 'ਚ ਕਲੇਸ਼ ਹੈ, ਸਮਝ ਆਉਂਦਾ ਸਾਡੇ ਧਾਰਮਿਕ ਮੰਡਲਾਂ 'ਚ ਦੋਸ਼ ਹੈ, ਸਮਝ ਆਉਂਦਾ ਸਾਡੇ ਧਾਰਮਿਕ ਮੰਡਲ 'ਚ ਦੁੱਖ ਹੈ, ਤਾਂ ਫਿਰ ਕੀ ਕਰਨਾ ਪੈਣਾ? ਗੁਰੂ ਕੀ ਸ਼ਰਨ। ਆਪਣੀ ਆਪਣੀ ਵਿਚਾਰ, ਆਪਣੀ ਆਪਣੀ ਡਫਲੀ ਤਾਂ ਦੁਨੀਆ ਵਜਾ ਰਹੀ ਹੈ। ਜਦ ਤੱਕ ਸਾਡੇ 'ਚੋਂ ਹਰ ਮਨੁੱਖ ਆਪਣੀ ਆਪਣੀ ਡਫਲੀ ਵਜਾਉਂਦਾ ਰਹੇਗਾ, ਦੁਨੀਆਂ 'ਚ ਕਲੇਸ਼ ਰਹੇਗਾ। ਜਿਸ ਕਲੇਸ਼ ਤੋਂ ਜੋ ਅਧੋਗਤੀ ਸਾਡੀ ਸਮਾਜਿਕ ਤੌਰ 'ਤੇ ਹੋ ਰਹੀ ਹੈ, ਅੱਜ ਅਸੀਂ ਕੀ ਆਪਣੇ ਕੀ ਬੇਗਾਨੇ ਕੀ ਦੂਜੇ ਕੀ ਤੀਜੇ ਕੀ ਚੌਥੇ, ਕਿਸੇ ਵੀ ਧਰਮ ਵੱਲ ਦ੍ਰਿਸ਼ਟੀ ਪਾ ਕੇ ਦੇਖਾਂਗੇ, ਕਾਰਨ ਇੱਕੋ ਹੀ ਨਜ਼ਰ ਆਏਗਾ, ਆਪਣੇ ਗੁਰੂ ਦੀ ਵਿਚਾਰ ਤੋਂ ਟੁੱਟ ਕੇ ਲੜਦਾ, ਆਪਣੇ ਗੁਰੂ ਦੀ ਵਿਚਾਰ ਤੋਂ ਟੁੱਟ ਕੇ ਕਲੇਸ਼ ਪਾਉਂਦਾ, ਆਪਣੇ ਗੁਰੂ ਦੀ ਵਿਚਾਰ ਤੋਂ ਟੁੱਟ ਕੇ ਬਾਲਣ ਬਣ ਜਾਂਦਾ। ਜਿਵੇਂ ਕੋਈ ਸੋਟੀ ਕੋਈ ਲੱਕੜੀ ਰੁੱਖ ਤੋਂ ਟੁੱਟ ਗਈ ਤਾਂ ਕੀ ਬਣੇਗੀ? ਬਾਲਣ ਬਣੇਗੀ, ਸੜੇਗੀ। ਫਰਨੀਚਰ ਬਣਾਉਂਦੇ 100 ਸਾਲ ਬਾਅਦ ਸੜ ਜਾਏਗੀ, ਕਿਉਂਕਿ ਉਹਦਾ ਇੱਕੋ ਹੀ ਅੰਤਮ ਸੱਚ ਹੈ, ਉਸਨੇ ਸੜਨਾ ਹੀ ਹੈ। ਅੱਜ ਬਾਲਣ ਬਣ ਕੇ ਸੜ ਜਾਏ, ਕੱਲ੍ਹ ਕਿਸੇ ਫਰਨੀਚਰ ਬਣ ਕੇ ਫਿਰ ਸੜ ਜਾਏ, ਪਾਲਿਸ਼ਾਂ ਕਰ ਕਰਕੇ ਰੱਖ ਲਓ, ਤਦ ਤੱਕ ਰੱਖ ਲਓਗੇ, ਦੀਮਕ ਖਾ ਜਾਏਗੀ, ਸੜ ਜਾਏਗੀ, ਗਲ ਜਾਏਗੀ, ਕਿਉਂਕਿ ਉਹ ਟੁੱਟ ਚੁੱਕੀ ਹੈ। ਇਸੇ ਤਰ੍ਹਾਂ ਸ਼ਬਦ ਤੋਂ ਟੁੱਟੇ ਹੋਏ ਲੋਕ ਲੜਦੇ ਨੇ, ਲੜਨਗੇ, ਲੜਦੇ ਰਹਿਣਗੇ। ਜੇ ਲੜਾਈ ਕਲੇਸ਼ ਸਾਨੂੰ ਚਾਹੀਦਾ ਹੈ, ਅਸੀਂ ਆਪਣੇ ਗੁਰੂ ਕੋਲ ਆਈਏ। ਕੀ ਲੜਾਈ? ਨਹੀਂ, ਸਾਨੂੰ ਲੜਾਈ ਨਹੀਂ ਚਾਹੀਦੀ, ਸਾਨੂੰ ਕਲੇਸ਼ ਨਹੀਂ ਚਾਹੀਦਾ, ਸਾਨੂੰ ਸਮਾਜਿਕ ਏਕਤਾ ਚਾਹੀਦੀ ਹੈ। ਹੁਣ ਚੌਥੇ, ਫਿਰ ਉੱਥੇ ਚੌਥੇ ਲੈਵਲ 'ਤੇ ਜਾਣਾ ਪਏਗਾ। ਮੇਰੇ ਸਤਿਗੁਰੂ ਨੇ ਕਿਹਾ, ਜਦੋਂ ਇਹ ਤਾਪ ਉੱਤਰਦੇ ਨੇ ਸਰੀਰਕ ਤੌਰ 'ਤੇ, ਬੁਖਾਰ ਉੱਤਰ ਜੇ ਤਾਂ ਮਨ ਕੇ ਕਹਿੰਦੇ ਸੀ ਅੱਜ ਆਨੰਦ ਆ ਗਿਆ, ਬੁਖਾਰ ਟੁੱਟ ਗਿਆ, ਸੁੱਖ ਹੈ। ਜਦੋਂ ਪਾਗਲਪਨ ਦੂਰ ਹੋ ਜਾਏ, ਕਹਿੰਦਾ ਠੀਕ ਹੈ ਨਾ, ਜੀਵਨ ਦਾ ਸਮਝ ਆ ਗਈ, ਸੁੱਖ ਹੈ। ਜਦੋਂ ਤੀਸਰੇ ਲੈਵਲ ਦਾ ਪਾਗਲਪਨ, ਜੋ ਸਾਡੇ ਬਹੁਤੇ ਜੀਆਂ 'ਤੇ ਸਵਾਰ ਹੈ, ਇਹ ਉਤਰੇਗਾ, ਤਾਂ ਫਿਰ ਕੀ ਕਹਾਂਗੇ? ਫਿਰ ਕਹਾਂਗੇ, ਬਿਸਰ ਗਈ ਸਭ ਤਾਤ ਪਰਾਈ, ਨਾ ਕੋ ਬੈਰੀ ਨਹੀਂ ਬੇਗਾਨਾ, ਸਕਲ ਸੰਗ ਹਮ ਕਾ ਬਣਿਆਈ। ਤੀਜੇ ਲੈਵਲ 'ਤੇ ਸਕਲ ਸੰਗ ਨਹੀਂ ਜੇ ਬਣਦੀ, ਧਾਰਮਿਕ ਵਿਅਕਤੀ ਤਾਂ ਕਦੇ ਵੀ ਦੂਜੇ ਦਾ ਨਹੀਂ ਜੇ ਹੁੰਦਾ, ਧਰਮਾਂ ਦੇ ਨਾਂ 'ਤੇ ਲਿਬਾਸਾਂ ਵਾਲੇ ਲੋਕ ਕਦੇ ਵੀ ਦੂਜੇ ਦੇ ਨਹੀਂ ਜੇ ਹੁੰਦੇ, ਉਹ ਆਪਣੇ ਲਈ ਲੜਦੇ ਨੇ। ਪਰ ਸਤਿਗੁਰੂ ਬਾਬਾ ਸਾਨੂੰ ਚੌਥੇ ਪੜਾਅ 'ਤੇ ਲੈ ਜਾਂਦੇ ਨੇ, ਇਸੇ ਕਰਕੇ ਬਾਬੇ ਦਾ ਬਚਨ ਹੈ ਨਾ, ਰਾਜਗੁਣ ਤਮ ਗੁਣ ਸਤਿਗੁਣ ਕਹੀਏ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚਿੰਨ ਹੈ ਤਿੰਨ ਹੀ ਪਰਮ ਪਦ ਪਾਇਆ। ਅਤੇ ਅਸੀਂ ਤਾਂ ਇੱਥੇ ਜੋ ਬੈਠਦੇ ਹਾਂ, ਪਰਮ ਪਦ ਵੀ ਪ੍ਰਾਪਤ ਕਰਨ ਲਈ ਬੈਠਦੇ ਹਾਂ, ਕਿ ਅਸੀਂ ਝਗੜੇ 'ਚ ਰਹਿਣਾ ਨਹੀਂ, ਸਾਨੂੰ ਚਾਹੀਦਾ ਸੁੱਖ ਹੋਵੇ, ਅਸੀਂ ਕਹਿ ਸਕੀਏ, ਆਨੰਦ ਨਾ ਕਹਿ ਸਕੀਏ, ਬਿਸਰ ਗਈ ਸਭ ਤਾਤ ਪਰ ਆਈ। ਹੁਣ ਕੀ ਹੈ? ਨਾ ਕੋ ਬੈਰੀ ਨਹੀਂ ਬੇਗਾਨਾ, ਸਕਲ ਸੰਗ ਹਮ ਕੋ ਬਣਿਆਈ। ਪੁੱਛਿਆ ਕਦੋਂ ਤੋਂ, ਇਹ ਤੂੰ ਕਦੋਂ ਤੋਂ ਬਦਲ ਗਿਆ ਭਾਈ? ਕਹਿਣਗੇ, ਜਬ ਤੇ ਸਾਧ ਸੰਗਤ ਮੋਹ ਪਾਈ। ਜਦੋਂ ਤੋਂ ਸਾਧੂ ਕੀ ਸੰਗਤ ਵਿੱਚ ਬੈਠੇ, ਤਦ ਪਤਾ ਲੱਗਾ ਜੀਵਨ ਦਾ ਰਸ ਕੁਝ ਹੋਰ ਵੀ ਹੈ। ਜਿਵੇਂ ਜਿਸ ਨੇ ਬਹੁਤ ਮਿੱਠਾ ਖਾ ਲਿਆ, ਉਸਨੂੰ ਪਤਾ ਲੱਗਦਾ ਉੱਚਾ ਰਸ ਵੀ ਕੋਈ ਹੈ। ਜਿਵੇਂ ਅਸੀਂ ਇੱਥੇ ਬੈਠੇ ਹਾਂ, ਬੜੀ ਗਰਮੀ ਹੈ, ਸਾਡੇ 'ਚੋਂ 2-4 ਬੰਦੇ ਕਿਤੇ ਠੰਡਕ ਪਹਾੜਾਂ 'ਤੇ ਹੋ ਕੇ ਆਉਣ, ਉਹ ਆ ਕੇ ਦੱਸਣਗੇ ਨਾ, ਭਾਈ ਇੱਥੇ ਤੁਸੀਂ ਏਸੀ ਪੱਖੇ ਚਲਾ ਕੇ ਕਲਪਦੇ ਪਏ ਹੋ, ਉੱਥੇ ਲੋਕ ਰਜਾਈਆਂ ਲੈ ਕੇ ਆਨੰਦ ਮਾਣਦੇ ਪਏ। ਆ ਪਹਾੜ 'ਤੇ ਚਲੇ ਜਾਓ, ਮਈ ਜੂਨ 'ਚ ਲੋਕ ਰਜਾਈ ਲੈ ਕੇ ਸੁੱਤੇ ਪਏ ਨੇ, ਪਸੀਨਾ ਹੈ ਹੀ ਨਹੀਂ, ਦੁੱਖ ਹੈ ਹੀ ਨਹੀਂ, ਕਲੇਸ਼ ਹੈ ਹੀ ਨਹੀਂ। ਜਿਵੇਂ ਸਰੀਰਕ ਤੌਰ 'ਤੇ ਸਥੂਲ ਪੱਧਰ 'ਤੇ ਉਚਾਈ 'ਤੇ ਚਲੇ ਜਾਵਾਂਗੇ ਤਾਂ ਠੰਡਕ ਵਰਤਦੀ ਹੈ ਨਾ, ਠੀਕ ਇਸੇ ਤਰ੍ਹਾਂ ਰੂਹਾਨੀ ਤੌਰ 'ਤੇ ਵੀ ਜਿਤਨੇ ਉੱਚੇ ਉੱਠ ਜਾਵਾਂਗੇ ਉਤਨੀ ਸ਼ੀਤਲਤਾ ਵਰਤੇ। ਸਰੀਰਕ ਤੌਰ 'ਤੇ ਜਿਤਨਾ ਅਸੀਂ ਨਿਵਾਣ 'ਤੇ ਹਾਂ, ਰੇਗਿਸਤਾਨ ਚਲੇ ਜਾਵਾਂਗੇ, ਉੱਥੇ ਦਸੰਬਰ 'ਚ ਵੀ ਗਰਮੀ ਲੱਗ ਜਾਂਦੀ ਹੈ। ਉੱਚੇ ਪਹਾੜ 'ਤੇ ਚਲੇ ਜਾਓ, ਮਈ ਜੂਨ 'ਚ ਠੰਡ ਲੱਗਦੀ ਹੈ। ਰੂਹਾਨੀ ਤੌਰ 'ਤੇ ਜਿਤਨਾ ਨੀਵੇਂ ਡਿੱਗ ਜਾਓਗੇ ਉਤਨਾ ਦੁੱਖ, ਉਤਨਾ ਕਲੇਸ਼, ਉਤਨਾ ਪਰੇਸ਼ਾਨੀਆਂ, ਉਤਨਾ ਸੰਤਾਪ ਹੈ। ਜਿਤਨਾ ਉੱਚੇ ਉੱਠਦੇ ਚਲੇ ਜਾਓਗੇ ਉਤਨੀ ਸ਼ੀਤਲਤਾ, ਆਨੰਦ 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 ਆਉਂਦੇ ਆ। ਇੱਥੇ ਪਹੁੰਚ ਜਾਏਗਾ, ਕਹੋਗੇ ਮੈਂ ਤਾਂ ਬਰਫ਼ ਦੇ ਘਰ 'ਚ ਬੈਠਾ ਹਾਂ। ਗੁਰਦਾਤਾ ਗੁਰ ਹਿਵੈ ਘਰ, ਗੁਰੂ ਕੀ ਹੈ? ਬਰਫ਼ ਦਾ ਘਰ। ਅਤੇ ਬਰਫ਼ ਦੇ ਘਰ 'ਚ ਕੀ ਗਰਮੀ ਹੋਏਗੀ? ਗਰਮੀ ਦਾ ਮਤਲਬ ਕੀ? ਤਾਪ, ਤਾਪ ਹੋਵੇਗਾ ਨਹੀਂ ਹੋਵੇਗਾ? ਅੱਜ ਪਾਤਸ਼ਾਹ ਸਾਨੂੰ ਕੀ ਹੈ? ਗੁਰੂ ਨੇ ਤਾਪ ਉਤਾਰ ਦਿੱਤਾ ਜੀ, ਆਓ ਤਾਂ ਸੀ ਗੁਰੂ ਦੇ ਕੋਲ। ਸਰੀਰ ਕਰਕੇ ਮਤ ਆਓ, ਸੁਰਤ ਕਰਕੇ ਆਓ। ਅਸੀਂ ਸਰੀਰ ਕਰਕੇ ਆਉਂਦੇ ਹਾਂ, ਸੁਰਤ ਕਰਕੇ ਆਈਏ, ਚੇਤਨਾ ਕਰਕੇ ਆਈਏ ਗੁਰੂ ਦੇ ਕੋਲ। ਆਏ ਹਾਂ, ਬੈਠੀਏ, ਚੇਤਨਾ ਕਰਕੇ ਵਾਚੀਏ ਗੁਰੂ ਕੀ ਕਹਿ ਰਹੇ ਨੇ, ਕਿਉਂਕਿ ਯਾਦ ਰੱਖਣਾ ਗੁਰੂ ਸ਼ਬਦ ਸਰੂਪ ਜੇ ਕਿ ਸਰੀਰ ਸਰੂਪ ਹੈ, ਅਸੀਂ ਕਹਿੰਦੇ ਗੁਰੂ ਸ਼ਬਦ ਹੈ, ਜੇ ਗੁਰੂ ਸ਼ਬਦ ਹੈ ਤਾਂ ਆ ਸਰੀਰ ਸਿੱਖ ਨਹੀਂ ਹੋ ਸਕਦਾ। ਅਤੇ ਫਿਰ ਸਿੱਖ ਕੌਣ ਹੈ, ਗੁਰੂ ਦੀ ਪੁੱਛ ਲੈਂਦੇ ਹਾਂ। ਕਹਿੰਦੇ ਸਿੱਧਾਂ ਨੇ ਪੁੱਛਿਆ ਸੀ ਤੁਹਾਡਾ ਗੁਰੂ ਅਤੇ ਸਿੱਖ ਦਾ ਕੀ ਸਿਲਸਿਲਾ ਹੈ, ਕਹਿੰਦੇ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ, ਸ਼ਬਦ ਗੁਰੂ ਹੈ ਅਤੇ ਸੁਰਤ ਧੁਨ ਕਰਕੇ ਚੇਲਾ ਹੈ, ਧੁਨ ਦੇ ਸਦਕੇ ਚੇਲਾ ਹੈ। ਅਤੇ ਸਰੀਰ ਕੀ ਹੈ, ਸਰੀਰ ਤਾਂ ਮਰਨੋ ਧਰਮ ਆ, ਇਹ ਅੱਜ ਵੀ ਮਰ ਜਾਏਗਾ, ਕੱਲ੍ਹ ਵੀ ਮਰ ਜਾਏਗਾ। ਉਹਦੇ ਸਰੀਰ ਕਰਕੇ ਦਸਾਂ ਦੇ ਦਸਾਂ ਪਾਤਸ਼ਾਹ ਨੇ ਆਪਣੇ ਆਪ ਨੂੰ ਸਰੀਰ ਕਰਕੇ ਓਹਲਾ ਕੀਤਾ ਹੈ ਨਾ, ਅਸੀਂ ਉਹਨਾਂ ਦੇ ਕਹਿੰਦੇ ਨਾ ਫਲਾਣੇ ਦਿਨ ਗੁਰੂ ਪਾਤਸ਼ਾਹ ਦਾ ਸੰਸਕਾਰ ਕੀਤਾ ਗਿਆ, ਕਹਿੰਦੇ ਹੋ ਨਾ ਕਿ ਸਤਿਗੁਰ ਦਾ ਸੰਸਕਾਰ ਕੀਤਾ ਜਾਂਦਾ। ਠੰਡੇ ਦਿਮਾਗ ਨਾਲ ਸੋਚਣਾ, ਸਾਡੇ ਇਤਿਹਾਸਕਾਰ ਕੈਲੰਡਰ 'ਚ ਲਿਖ ਦਿੰਦੇ ਨੇ ਫਲਾਂ ਤਾਰੀਖ ਨੂੰ ਦੂਸਰੀ ਪਾਤਸ਼ਾਹੀ ਸਾਹਿਬ ਜੀ ਦਾ ਫਲਾਂ ਜਗ੍ਹਾ 'ਤੇ ਸੰਸਕਾਰ ਕੀਤਾ ਗਿਆ। ਕਿਹਦਾ ਸੰਸਕਾਰ ਕੀਤਾ ਗਿਆ, ਕਿ ਗੁਰੂ ਦਾ। ਜੇ ਗੁਰੂ ਸੰਸਕਾਰ ਹੀ ਕਰਾਏ ਹੋ ਫਿਰ ਬੈਠੇ ਕਿਹਦੇ ਕੋਲੋਂ, ਨਹੀਂ ਸਰੀਰ ਦਾ ਸੰਸਕਾਰ ਕਰਕੇ ਆਇਆ। ਇੱਥੇ ਸਰੀਰ ਇਹਦਾ ਸੰਸਕਾਰ ਹੋ ਜਾਣਾ ਇੱਕ ਦਿਨ, ਇਹਦਾ ਵੀ ਹੋ ਜਾਣਾ, ਇਹਦਾ ਵੀ ਹੋ ਜਾਣਾ। ਜੀਵਿਤ ਕੌਣ ਰਹੇਗਾ, ਇਹਦੇ ਜੋ ਅੰਦਰ ਬੈਠਾ ਹੈ, ਸੁਰਤ ਕਰਕੇ ਬੈਠਾ ਹੈ, ਉਹ ਨਹੀਂ ਮਰੇਗਾ। ਉਹਦਾ ਤਾਪ ਉਤਰੇ, ਸਰੀਰ ਦਾ ਤਾਪ ਹਕੀਮ ਉਤਾਰ ਦੇਵੇਗਾ, ਇਹਦੇ ਅੰਦਰ ਦੂਜੇ ਲੈਵਲ ਦਾ ਮਨ ਦਾ ਤਾਪ ਮਨੀਸ਼ ਉਤਾਰ ਦੇਵੇਗਾ, ਧਰਮ ਦਾ ਤਾਪ ਗੁਰੂ ਉਤਾਰ ਦੇਵੇਗਾ। ਗੁਰੂ ਨਾਨਕ ਜਗਤ ਵਿੱਚ ਕਿਉਂ ਆਏ ਨੇ, ਬੜੇ ਧਾਰਮਿਕ ਲੋਕ ਸਨ ਆਲੇ ਦੁਆਲੇ ਦੇ ਲੋਕ, ਗੁਰੂ ਨਾਨਕ ਆਏ ਇਸੇ ਕਰਕੇ ਨੇ ਕਿ ਲੋਕਾਂ 'ਤੇ ਧਾਰਮਿਕ ਮੰਡਲ 'ਚ ਤਾਪ ਚੜ ਗਿਆ ਹੈ, ਲੋਕ ਧਾਰਮਿਕ ਤੌਰ 'ਤੇ ਬਿਮਾਰ ਹੋ ਗਏ ਨੇ, ਇਸ ਕਰਕੇ ਉਹਨੂੰ ਆਉਣਾ ਪਿਆ। ਨਹੀਂ ਤਾਂ ਖੇਤੀਬਾੜੀ ਜੋਤੀ ਕਰਨ ਵਾਸਤੇ ਤਾਂ ਬਹੁਤ ਲੋਕ ਸਨ, ਡੇਰੇ ਬਣਾਉਣ ਵਾਸਤੇ ਬਹੁਤ ਲੋਕ ਸਨ, ਧਾਰਮਿਕ ਤਾਪ ਉਤਾਰਨ ਵਾਸਤੇ ਗੁਰੂ ਆਏ ਨੇ। ਅਤੇ ਗੁਰੂ ਕਰਦੇ ਕੀ ਨੇ, ਮੇਰੇ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ ਕੱਟ ਹੈ ਜਮ ਕੀ ਫੰਦਾ। ਯਾਦ ਰੱਖਣਾ, ਇਹ ਤਾਪ ਭਾਵੇਂ ਤਨ 'ਤੇ ਹੋਵੇ, ਭਾਵੇਂ ਮਨ 'ਤੇ ਹੋਵੇ, ਭਾਵੇਂ ਧਾਰਮਿਕ ਹੋਵੇ, ਜਮ ਦਾ ਫੰਦਾ ਪਾ ਦਿੰਦਾ। ਅਤੇ ਅੱਜ ਕੀ ਸਾਨੂੰ ਸਤਿਗੁਰੂ ਕੀ ਕਹਿੰਦੇ ਨੇ, ਤਾਪ ਉਤਾਰਿਆ ਗੁਰ ਪੂਰੇ। ਜਦੋਂ ਤਾਪ ਉਤਰਦਾ ਏ ਤਾਂ ਫਿਰ ਕੀ ਹੁੰਦਾ ਹੈ, ਪੈਰ ਨਾਲ ਪਾਤਸ਼ਾਹ ਕਹਿ ਲਗੇ, ਹਾਂਜੀ।
ਵਾਜੇ ਅਨਹਦ ਤੂਰੇ,
ਫਿਰ ਵੱਜਦੇ ਨੇ ਵਾਜੇ। ਸਾਡਾ ਮਨੁੱਖੀ ਫਿਤਰਤ ਹੈ, ਜਦੋਂ ਖੁਸ਼ੀ ਹੋਵੇ ਤਾਂ ਅਸੀਂ ਕੀ ਕਰਦੇ ਹਾਂ, ਵਾਜੇ ਵਜਾਉਂਦੇ ਹਾਂ। ਕਿਸੇ ਮੁਲਕ ਧਰਮ ਦੇਸ਼ ਕਾਲ ਵਿੱਚ ਚਲੇ ਜਾਓ, ਜਦੋਂ ਵੀ ਮਨੁੱਖ ਖੁਸ਼ ਹੁੰਦਾ ਹੈ ਉਹ ਵਜਾਉਂਦਾ ਹੈ, ਵਾਜੇ ਗਾਉਂਦਾ ਹੈ। ਅਸੀਂ ਵੇਖਿਆ, ਮਨੋਵਿਗਿਆਨ ਨੂੰ ਕਿਤੇ ਪਕੜ ਕੇ ਦੇਖੀਏ, ਤੇਰਾ ਆਨੰਦ ਵਿੱਚ ਬੈਠੇ ਹੋ, ਤੁਸੀਂ ਟੇਬਲ ਖੜਕਾ ਰਹੇ ਹੁੰਦੇ ਹੋ, ਆਨੰਦ 'ਚ ਬੈਠੇ ਹੋ, ਆਪਣੀ ਮੌਜ ਵਿੱਚ ਹੋ, ਹੱਥ ਉਚਲੇ ਡੱਬੇ ਨੂੰ ਵਜਾ ਰਹੇ ਹੁੰਦੇ, ਕੀ ਕਦੇ ਗਮਗੀਨ ਵਿਅਕਤੀ ਵੀ ਟੇਬਲ ਖੜਕਾਉਂਦਾ ਵੇਖਿਆ ਜੇ, ਕਿਸੇ ਫੁੜੀ ਵਿਛਾ ਕੇ ਬੈਠੇ ਹੋਏ ਲੋਕ ਕਦੇ ਵੇਖਿਆ ਜੇ ਡੱਬਿਆਂ ਨੂੰ ਖੜਕਾਉਂਦੇ, ਨਹੀਂ, ਮੱਥਾ ਪਿੱਟਦੇ ਦੇਖਦੇ, ਛਾਤੀ ਪਿੱਟਦੇ ਦੇਖਦੇ। ਅਤੇ ਆਨੰਦ ਵਿੱਚ ਆਏ ਲੋਕ ਕੀ ਕਰਦੇ ਨੇ, ਢੋਲਕੀਆਂ ਛੈਣੇ ਖੜਕਾਉਂਦੇ ਨੇ, ਵਾਜੇ ਤਬਲੇ ਖੜਕਾਉਂਦੇ ਨੇ, ਨਹੀਂ ਮਿਲਦੇ ਉਹ ਟੇਬਲ 'ਤੇ ਖੜਕਾ ਕੇ ਗਾਉਣ ਲੱਗ ਪੈਂਦੇ ਨੇ, ਹੱਥ ਵਿੱਚ ਆਏ ਪੈਨਸਲ ਦੇ ਡੱਬੇ ਨੂੰ ਵਜਾਉਣ ਕੇ ਗਾਉਣ ਲੱਗ ਪੈਂਦੇ ਨੇ, ਵੱਜਦੇ ਨੇ ਵਾਜੇ ਜਦੋਂ ਆਨੰਦ ਆਉਂਦਾ ਹੈ। ਅਤੇ ਜਦੋਂ ਹੌਲੀ ਹੌਲੀ ਤੁਰਦੇ ਜਾਵਾਂਗੇ, ਚੜ੍ਹਦੇ ਜਾਵਾਂਗੇ, ਅਧਿਆਤਮਿਕ ਤਾਪ ਲੈ ਜਾਏਗਾ, ਫਿਰ ਵੀ ਵਾਜੇ ਵੱਜਣਗੇ। ਪਰ ਕਿਹੜੇ ਵਾਜੇ, ਸਾਡੇ ਵਜਾਏ ਹੋਏ ਵਾਜਿਆਂ ਦੀ ਹੱਦ ਹੈ, ਬਾਬੇ ਦੇ ਵਾਜਿਆਂ ਦੀ ਕੋਈ ਹੱਦ ਨਹੀਂ ਜੀ, ਇਹ ਅਨਹੱਦ ਹੈ। ਆਪਣੇ ਆਪ ਵੱਜਦੇ ਨੇ, ਕੋਈ ਹੱਦ ਨਹੀਂ, ਬਸ ਵੱਜਦੇ ਨੇ, ਸ਼ੁਰੂ ਤਾਂ ਹੋਏ ਨੇ ਪਰ ਅੰਤ ਕੋਈ ਨਹੀਂ ਜੀ ਉਹਨਾਂ ਦਾ, ਸਦਾ ਹੀ ਵੱਜਦੇ ਵਾਜੇ। ਅਨਹਦ ਤੂਰੇ, ਤੁਰੀਆਂ ਵੱਜਦੀਆਂ ਨੇ, ਆਨੰਦ ਦੇ ਵਾਜੇ ਵੱਜਦੇ ਨੇ, ਪਰ ਜਦੋਂ ਤਾਪ ਮਾਨਸਿਕ ਉਤਰ ਗਿਆ, ਸੁਰਤ ਉੱਚੀ ਉੱਠੀ, ਫਿਰ ਇੱਕ ਆਨੰਦ ਦਾ ਧੁਨ ਹੈ, ਉਸ ਆਨੰਦ ਦੀ ਧੁਨ ਸੁਣਿਆ ਜਾ ਸਕਦਾ। ਪਰ ਬਸ਼ਰਤੇ ਕੋਈ ਤਿਆਰ ਹੋਵੇ, ਤਿਆਰੀ ਕਰੇ ਉਸ ਆਨੰਦ ਦੀ ਧੁਨ ਤੱਕ ਜਾਣ ਦਾ। ਜੇ ਅਸੀਂ ਕਹਿੰਦੇ ਹਾਂ ਅਸੀਂ ਦਰਬਾਰ ਸਾਹਿਬ ਜਾਣਾ ਹੈ, ਤਿਆਰੀ ਕਰਨੀ ਪੈਂਦੀ ਹੈ, ਜਿਤਨੇ ਮੀਲ ਦੂਰ ਹਾਂ ਉਤਨੇ ਮੀਲ ਦੂਰ ਆਉਣਾ ਪੈਣਾ, ਜਿਤਨਾ ਉਸ ਆਨੰਦ ਦੇ ਸਥਾਨ ਤੋਂ ਦੂਰ ਹਾਂ ਵਾਪਸੀ ਆਉਣੀ, ਰਿਵਰਸ ਕਰਨਾ ਪੈਣਾ, ਸਾਨੂੰ ਹਿਰਦੇ ਖਰਚ ਉਤਰਨਾ ਪੈਣਾ, ਸਾਨੂੰ ਜਾਣਾ ਪੈਣਾ ਉਸ ਮੁਕਾਮ 'ਤੇ, ਜਾ ਕੇ ਬੇਨਤੀ ਕਰਨੀ ਪੈਣੀ ਹੈ ਸੱਚੇ ਪਾਤਸ਼ਾਹ, ਪ੍ਰਦੇਸ਼ ਝਾਗ ਸੌਦੇ ਕੋ ਆਇਆ ਮਾਬਾ, ਦੇਸ਼ ਪ੍ਰਦੇਸ਼ ਦੇ ਸਫ਼ਰਾਂ ਨੂੰ ਕਰਕੇ ਤੇਰੇ ਕੋਲ ਆਇਆ, ਫਿਰ ਉੱਥੇ ਜਦੋਂ ਦਰਵਾਜ਼ੇ 'ਤੇ ਪਹੁੰਚਦਾ ਤਾਂ ਅੰਦਰ ਵੱਜਦੇ ਹੋਏ ਵਾਜੇ ਸੁਣਾਈ ਦਿੰਦੇ ਨਾ, ਆਹ ਹੁਣ ਅਸੀਂ ਦਰਵਾਜ਼ੇ 'ਤੇ ਆਉਂਦੇ ਹਾਂ ਅਤੇ ਸ਼੍ਰੀ ਹਰ ਦਰਬਾਰ ਸਾਹਿਬ 'ਚ ਵੱਜਦੇ ਹੋਏ ਵਾਜੇ ਸਾਨੂੰ ਸੁਣਾਈ ਦਿੰਦੇ ਨਾ, ਘਰ ਬੈਠਿਆਂ ਤਾਂ ਨਹੀਂ ਸੁਣਾਈ ਦਿੰਦੇ। ਜਦੋਂ ਅਸੀਂ ਦਰਸ਼ਨ ਡਿਉੜੀ 'ਤੇ ਆ ਜਾਂਦੇ ਹਾਂ ਫਿਰ ਅੰਦਰ ਹੁੰਦਾ ਹੋਇਆ ਕੀਰਤਨ ਸਾਨੂੰ ਸੁਣਾਈ ਦੇਣ ਲੱਗ ਪੈਂਦਾ। ਠੀਕ ਇਸੇ ਤਰ੍ਹਾਂ ਜਦੋਂ ਅਸੀਂ ਸੋਦਰ ਦੇ ਦਰਵਾਜ਼ੇ 'ਤੇ ਪਹੁੰਚਦੇ ਹਾਂ ਅਤੇ ਅੰਦਰ ਦੇ ਵੱਜਦੇ ਹੋਏ ਵਾਜੇ ਸੁਣਾਈ ਦੇ ਸਕਦੇ ਨੇ, ਪਰ ਸੋਦਰ 'ਤੇ ਆ ਕੇ ਕੋਈ ਕਹੇ ਤਾਂ ਦਰਮਾਂ ਦੇ ਠਾਂਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ, ਦਰਸ਼ਨ ਦੀ ਜੈ ਖੋਲ ਕੀ ਵਾਰ, ਉੱਥੇ ਫਿਰ ਵਾਜੇ ਵੱਜਦੇ ਨੇ ਪਾਤਸ਼ਾਹ ਲੱਗੇ। ਫਿਰ ਜਦੋਂ ਤਾਂ ਪੁੱਤਰ ਦੇ 'ਤੇ ਵਾਜੇ ਵੱਜਦੇ ਨੇ, ਹਾਂਜੀ,
ਸਰਬ ਕਲਿਆਣ ਪ੍ਰਭ ਕੀਨੇ।
ਨਤੀਜਾ ਕੀ ਹੈ? ਸਰਬ ਕਲਿਆਣ, ਸਾਰੇ ਕਲਿਆਣ, ਸਾਰੇ ਆਨੰਦ, ਸੁੱਖ, ਮੰਗਲ, ਸਭ ਕੁਝ ਮੇਰੇ ਪ੍ਰਭੂ ਜੀ ਨੇ ਕਰ ਦਿੱਤਾ, ਖੁਸ਼ੀ ਕਰਤੀ।
ਕਰ ਕਿਰਪਾ ਆਪ ਦੀਨੇ।
ਪਰ ਚੇਤਾ ਰੱਖਣਾ, ਇਹ ਆਪ ਅਸੀਂ ਲੈ ਨਹੀਂ ਸਕਦੇ, ਇਹ ਦਿੱਤੇ ਜਾਂਦੇ ਨੇ। ਦਾਤਾਂ ਆਪ ਲਈਆਂ ਨਹੀਂ ਜਾਂਦੀਆਂ। ਕਿ ਪ੍ਰਸ਼ਾਦ ਆਪ ਲੈਂਦੇ ਹੋ? ਨਹੀਂ, ਬੁੱਕ ਕਰਦੇ ਹਾਂ ਬਾਬਾ ਪ੍ਰਸ਼ਾਦ ਦੇ ਦੇ, ਅਤੇ ਜੇ ਆਪ ਚੁੱਕਾਂਗੇ ਤਾਂ ਮਿੱਠਾ ਹੈ। ਬਸ ਇਹ ਭੇਦ ਸਮਝ ਲੈਣਾ, ਆਪ ਚੁੱਕਿਆ ਤਾਂ ਮਿੱਠਾ ਖਾਧਾ ਹੈ, ਅਤੇ ਜੇ ਬੁੱਕ ਕਰਕੇ ਲਿਆ ਤਾਂ ਪ੍ਰਸ਼ਾਦ ਲਿਆ, ਕਿਉਂਕਿ ਮੰਗਿਆ ਹੈ। ਯਾਦ ਰੱਖਣਾ, ਇੱਥੇ ਵੀ ਬੁੱਕ ਕਰਨੀ ਪੈਂਦੀ, ਹਿਰਦੇ ਦੀ ਬੁੱਕ ਕਰਨੀ ਪੈਂਦੀ ਹੈ ਕਿ ਉਹ ਆਪ ਦਿੰਦਾ ਹੈ, ਕਲਿਆਣ ਕਰਦਾ ਹੈ। ਹਾਂਜੀ,
ਬੇਦਨ ਸਤਿਗੁਰ ਆਪ ਗਵਾਈ।
ਫਿਰ ਜੋ ਪੀੜਾ ਨਾ ਵੇਦਨ, ਹਮਰੀ ਵੇਦਨ, ਤੂੰ ਜਾਣਤਾ ਸ਼ਾਹ, ਮੇਰੀ ਪੀੜਾ ਨੂੰ ਕੌਣ ਜਾਣਦਾ ਹੈ? ਯਾਦ ਰੱਖਣਾ, ਜਿਸ ਤਨ ਲਾਗੈ ਸੋਈ ਜਾਣੈ। ਤਨ ਦਾ ਰੋਗ ਵੀ ਸਾਨੂੰ ਹੀ ਪਤਾ ਹੁੰਦਾ ਹੈ, ਮਾਨਸਿਕ ਕਲੇਸ਼ ਦਾ ਰੋਗ ਵੀ ਸਾਨੂੰ ਪਤਾ ਹੈ, ਅਧਿਆਤਮ ਦਾ ਰੋਗ ਦਾ ਵੀ ਪੀੜਾ ਕਿਹਨਾਂ ਨੂੰ? ਗੁਰਮੁਖਾਂ ਨੂੰ। ਗੁਰਮੁਖ ਕਦੇ ਕਦੇ ਕਹਿੰਦੇ ਸੁਣੇ ਨੇ, ਬੜੀ ਪੀੜਾ ਹੈ, ਸਮਾਜ ਨੂੰ ਦੇਖੀਦਾ ਹੈ ਬੜੀ ਪੀੜਾ ਹੈ, ਸਾਨੂੰ ਨਹੀਂ ਪੀੜਾ ਹੋ ਰਹੀ ਨਾ ਸਮਾਜ ਦੀ, ਜੇ ਗੁਰਮੁਖਾਂ ਨੂੰ ਹੁੰਦੀ। ਚ ਗੁਰਮੁਖ ਕਹਿੰਦੇ ਨੇ, ਭਗਤ ਕਹਿੰਦੇ ਨੇ, ਬੜੀ ਪੀੜਾ ਹੈ, ਬੜਾ ਦੁੱਖ ਵਰਤਿਆ ਹੈ। ਇਹ ਵੇਦਨ ਉਤਾਰਦਾ ਹੈ, ਜਦੋਂ ਉਤਾਰਦਾ ਤਾਂ ਇਹ ਕੌਣ ਗਵਾਰਦਾ ਹੈ? ਸਤਿਗੁਰੂ ਉਤਾਰਦਾ। ਵੇਦਨ ਸਤਿਗੁਰ ਆਪ ਗਵਾਈ, ਅਤੇ ਪੀੜਾ ਜੋ ਸਾਡੇ 'ਤੇ ਗੁਰੂ ਆਪ ਗਵਟਾਉਂਦੇ। ਹਾਂਜੀ,
ਸਿੱਖ ਸੰਤ ਸਭ ਸਰ ਸੇ ਹੋਏ, ਹਰ ਹਰ ਨਾਮ ਤੇ ਆਈ।
ਹੁਣ ਵੇਦਨ ਅਸੀਂ ਗਵਾਉਣੀ ਆਪਣੀ, ਪਹਿਲੀ ਗੱਲ ਸਾਨੂੰ ਸਮਝ ਆਏ ਕਿ ਮੈਨੂੰ ਕੋਈ ਪੀੜਾ ਹੈ। ਜਦ ਤੱਕ ਸਮਝ ਨਹੀਂ ਆਏਗੀ ਤਦ ਤੱਕ ਇਲਾਜ ਨਹੀਂ ਹੋਏਗਾ। ਸਰੀਰ ਦੀ ਪੀੜਾ ਸਮਝ ਆਏਗੀ ਡਾਕਟਰ ਕੋਲ ਜਾਵਾਂਗੇ, ਮਾਨਸਿਕ ਪੀੜਾ ਸਮਝ ਆਏਗੀ ਸਾਈਕੈਟ੍ਰਿਕ ਕੋਲ ਜਾਵਾਂਗੇ, ਅਤੇ ਜੇ ਸਮਾਜਿਕ ਅਤੇ ਅਧਿਆਤਮਕ ਅਤੇ ਧਾਰਮਿਕ ਪੀੜਾ ਸਮਝ ਆਏ ਫਿਰ ਇੱਥੇ ਆਵਾਂਗੇ। ਜਦ ਤੱਕ ਪੀੜਾ ਹੀ ਨਹੀਂ ਸਮਝ ਆਏਗੀ, ਸਾਡੇ ਬਹੁਤੇ ਆਲੇ ਦੁਆਲੇ ਦੇ ਲੋਕਾਂ ਨੂੰ ਅਜੇ ਸਪੀਡ ਦਾ ਪਤਾ ਹੀ ਨਹੀਂ ਹੈ, ਇਸੇ ਕਰਕੇ ਉਹ ਆਉਂਦੇ ਨੇ ਗਾ ਵਜਾ ਕੇ ਨਿੰਦਾ ਚੁਗਲੀ ਕਰਕੇ ਚਲੇ ਜਾਂਦੇ ਆ, ਕਿਉਂਕਿ ਸਾਨੂੰ ਪੀੜ ਦਾ ਅਜੇ ਪਤਾ ਅਹਿਸਾਸ ਨਹੀਂ ਹੋਇਆ। ਜਦ ਇਸ ਵਿਛੋੜੇ ਦੀ ਪੀੜ ਦਾ ਅਹਿਸਾਸ ਹੋਏਗਾ ਤਾਂ ਗੁਰੂ ਨੂੰ ਕਹਾਂਗੇ, ਪਾਤਸ਼ਾਹ ਦੁੱਖ ਮਿਟਾਓ ਮੇਰੇ, ਮੇਰਾ ਵਿਛੋੜਾ ਹੈ ਉਹ ਦੂਰ ਕਰ ਦਿਓ। ਅਤੇ ਉਹ ਕੌਣ ਕਰਦਾ ਹੈ? ਸਿੱਖ ਸੰਤ। ਸੰਤ ਬਹੁਤ ਪਿਆਰਾ ਸ਼ਬਦ ਹੈ ਗੁਰਬਾਣੀ ਦੇ ਵਿੱਚ, ਬਹੁਤ ਆਨੰਦ ਹੈ ਜੋ ਪੂਰੀ ਤਰ੍ਹਾਂ ਸ਼ਾਂਤ ਹੈ। ਸਿੱਖ ਨੇ ਹੀ ਸ਼ਾਂਤ ਹੋ ਕੇ ਸੰਤ ਬਣਨਾ। ਜੇ ਅਸੀਂ ਕਿਤੇ ਇਸ ਗੱਲ ਨੂੰ ਸਮਝ ਲਈਏ, ਸਿੱਖ ਨੇ ਹੀ, ਜੇ ਵਿਦਿਆਰਥੀ ਨੇ ਹੀ ਮਿਹਨਤ ਕਰਦੇ ਕਰਦਿਆਂ ਐਮ ਏ ਪਾਸ ਕਰਨੀ ਹੈ ਨਾ, ਇਹਨਾਂ 'ਚੋਂ ਤਰੱਕੀ ਕਰਦੇ ਕਰਦੇ ਕਿਸਨੇ ਗੋਲਡ ਮੈਡਲਿਸਟ ਲੈ ਬਣਨਾ ਹੈ ਨਾ, ਇਹਨਾਂ ਸਿੱਖਾਂ 'ਚੋਂ ਹੀ ਸੰਤ ਬਣ ਜਾਣਾ ਹੈ। ਪਰ ਕਿਹੜਾ? ਜਿਹੜਾ ਗਾਏਗਾ, ਜਿਹੜਾ ਸੁਣੇਗਾ, ਜੋ ਮੰਨੇਗਾ, ਜਿਹੜਾ ਸਿੱਖ ਸੰਤ ਸਭ ਇਕੱਠੇ ਹੋਏ ਕੀ ਹੋਏ, ਸਰਸੇ ਫਿਰ ਰਸਨਾ ਭਰੇ, ਜੋ ਰਸਨਾ ਭਰਦਾ ਜਾਏਗਾ ਉੱਚਾ ਉੱਠਦਾ ਜਾਏਗਾ, ਜੋ ਪੱਕਦਾ ਜਾਏਗਾ, ਜਿਉਂ ਜਿਉਂ ਪੱਕਦਾ ਜਾਏਗਾ ਤਿਉਂ ਤੋਂ ਨੀਵਾਂ ਹੁੰਦਾ ਜਾਏਗਾ, ਤਿਉਂ ਤਿਉਂ ਝੁਕਦਾ ਜਾਏਗਾ, ਤਿਉਂ ਤੋਂ ਮਿਠਾਸ ਆਨੰਦ ਸ਼ਾਂਤੀ ਆਉਂਦੀ ਜਾਏਗੀ, ਉਹ ਸੰਤ ਹੁੰਦਾ ਜਾਏਗਾ। ਕੌਣ ਹੈ? ਹਰਨਾਮ ਧਿਆਈ, ਫਿਰ ਉਹ ਨਾਮ ਦੇ ਧਿਆਨ ਟਿਕਦਾ ਜਾਏਗਾ, ਜਿਉਂ ਜਿਉਂ ਨਾਮ ਧਿਆਏਗਾ ਉਹੀ ਟਿਕੇਗਾ। ਪੜ੍ਹਦੇ ਨੇ, ਜਿਨੀ ਨਾਮ ਧਿਆਇਆ ਉਹੀ ਗਏ ਮਸ਼ਕਤ ਕਾਲ, ਬਾਕੀ ਇੱਥੇ ਰਹਿ ਗਏ। ਹਾਂਜੀ,
ਰਹਾਓ ਜੋ ਮੰਗਹੇ ਸੋ ਲੇਵਹੇ।
ਜਿਹੜੇ ਸੰਤ ਲੈਵਲ 'ਤੇ ਪਹੁੰਚ ਜਾਂਦੇ ਨੇ ਫਿਰ ਜੋ ਮੰਗਦੇ ਨੇ ਉਹ ਲੈ ਲੈਂਦੇ ਨੇ। ਕਿਤੇ ਰਹੱਸ ਨੂੰ ਜਾਣਨਾ ਹੋਵੇ, ਸਾਡੇ ਵਰਗੇ ਰੋਜ਼ ਅਰਦਾਸਾਂ ਕਰਦੇ ਨੇ, ਪੱਲੇ ਕੁਝ ਨਹੀਂ ਪੈਂਦਾ। ਸੰਤ ਮੁੱਖ ਹੈ ਅਤੇ ਭਗਤ ਮੁੱਖ ਹੈ ਅਤੇ ਬੋਲਦੇ, ਬਚਨ ਪੜ੍ਹਦੇ ਨੇ, ਭਗਤ ਮੁੱਖ ਹੈ ਅਤੇ ਬੋਲਦੇ ਸੇ ਬਚਨ ਆਖੋ ਵੰਦੇ, ਭਗਤ ਦਾ ਮੁੱਖੋਂ ਬੋਲ ਨਿਕਲਿਆ ਹੋ ਜਾਂਦਾ ਹੈ ਅਤੇ ਸਾਡਾ ਤੁਹਾਡਾ ਰੋਜ਼ ਕਹਿੰਦੇ ਹਾਂ ਕੁਛ ਨਹੀਂ ਹੁੰਦਾ, ਕਿਉਂਕਿ ਅਸੀਂ ਉਸ ਲੈਵਲ 'ਤੇ ਪਹੁੰਚੇ ਨਹੀਂ। ਉਸ ਲੈਵਲ 'ਤੇ ਪਹੁੰਚ ਕੇ ਅਰਦਾਸ ਪੂਰੀ ਹੁੰਦੀ ਹੈ, ਹਿਰਦੇ ਲੈਵਲ 'ਤੇ ਪਹੁੰਚਣਾ ਪੈਂਦਾ। ਉਹ ਜੋ ਮੰਗਦੇ ਨੇ ਉਹ ਲੈ ਲੈਂਦੇ ਨੇ। ਹਾਂਜੀ,
ਪ੍ਰਭ ਆਪਣਿਆਂ ਸੰਤਾਂ ਦੇ ਵਹੇ।
ਇੱਕ ਚੇਤਾ ਰੱਖਣਾ, ਦਿੰਦਾ ਕਿਹਨੂੰ ਜੇ ਅਸੀਂ ਕਿਹਨੂੰ ਦਿੰਦੇ ਹਾਂ? ਆਪਣੇ ਪੁੱਤਰਾਂ ਨੂੰ। ਦਸ ਬੱਚੇ ਖੜ੍ਹੇ ਹੋਣ, ਇੱਕ ਟੋਫੀ ਹੋਵੇ, ਕਿਹਨੂੰ ਦਿਓਗੇ? ਆਂਢੀ ਦਾ, ਗੁਆਂਢੀ ਦਾ, ਸੱਜਣਾ ਮਿੱਤਰਾਂ, ਦਸ ਬੱਚੇ, ਉਹਨਾਂ 'ਚ ਇੱਕ ਬੱਚਾ ਆਪਣਾ, ਜੇਬ 'ਚ ਇੱਕੋ ਟੋਫੀ ਮੇਰੇ ਕੋਲ, ਕਿਹਨੂੰ ਦਿਓਗੇ? ਇਸ਼ਾਰਨ, ਬੇਟਾ ਤੂੰ ਗੱਲ ਸੁਣ, ਆ ਜਾਏਗਾ, ਆ ਲੈ। ਇਸ਼ਾਰਨ ਬੁਲਾ ਕੇ ਉਹਨੂੰ ਟੋਫੀ ਦੇ, ਉਹ ਖਾਏਗਾ, ਆਨੰਦ ਲਏਗਾ, ਬਾਕੀ ਦੇਖੀ ਜਾਣਗੇ। ਪ੍ਰਭੂ ਕਿਹਨੂੰ ਮਿਲਦਾ ਹੈ, ਕਿਉਂ ਮਿਲਿਆ ਹੋਏ ਪਰਾਇਆ? ਉਹ ਸੰਤ ਨੂੰ ਮਿਲਦਾ ਜੀ। ਸੰਤ ਕੌਣ ਹੈ? ਸੰਤ ਤੁਝੀ ਤਨ, ਤੇਰਾ ਤਨ। ਯਾਦ ਰੱਖਣਾ, ਆ ਸੰਤ ਸ਼ਬਦ ਗੁਰਬਾਣੀ 'ਚ ਆਉਂਦਾ, ਇਹਦਾ ਭਾਵ ਇਹ ਨਹੀਂ ਕਿ ਕਿਸੇ ਚੋਲੇ ਵਾਲੇ ਨੂੰ ਸੰਤ ਕਹਿ ਦਿੱਤਾ ਜਾਂਦਾ, ਨਹੀਂ। ਜਿਸਦਾ ਚਿੱਤ ਸ਼ਾਂਤ ਹੈ, ਜਿਹਨਾਂ ਸਾਸ ਗਿਰਾਸ ਨਾ ਵਿਸਰੈ, ਹਰਨਾਮਾ ਮਨ ਮੰਤ, ਤਨ ਸਿਸਈ ਨਾਨਕਾ ਪੂਰਨ ਸੋਈ ਸੰਤ। ਜੇ ਚਿੱਤ ਸ਼ਾਂਤ ਹੈ, ਆਨੰਦ ਵਿੱਚ ਹੈ, ਉਹ ਦਿੰਦਾ ਦਾਤਾਂ ਉਹਨਾਂ ਨੂੰ, ਕਿਹਨਾਂ ਨੂੰ? ਆਪਣਿਆਂ ਸੰਤਾਂ ਨੂੰ, ਆਪਣਿਆਂ ਸੰਤ। ਇਸੇ ਕਰਕੇ ਅਸੀਂ ਰੋਜ਼ ਕਹਿੰਦੇ ਹਾਂ, ਸਾਨੂੰ ਕਿਹਾ ਗਿਆ ਮੰਗਿਆ ਕਰੋ ਸਹੀ ਪਿਆਰੇ ਮੇਲ, ਅੱਜ ਵੀ ਕਹਿਣਾ ਸਹੀ ਪਿਆਰੇ। ਕਿਹੜੇ ਪਿਆਰੇ? ਆਪਣੇ ਸੰਤ ਪਿਆਰੇ ਮੇਲ, ਗੁਰਮੁਖ ਪਿਆਰੇ ਮੇਲ, ਜਿਹਨਾਂ ਨੂੰ ਮਿਲਦਾ ਉਹਨਾਂ ਤੋਂ ਮੈਂ ਵੀ ਕੁਝ ਲੈ ਸਕਦਾ। ਹਾਂਜੀ,
ਹਰ ਗੋਬਿੰਦ ਪ੍ਰਭ ਰਾਖਿਆ।
ਪਾਤਸ਼ਾਹ ਸਾਹਿਬ ਜੀ ਨੇ ਨਾਂ ਵਰਤਿਆ, ਜਿਵੇਂ ਆਪਣੇ ਸੰਤਾਂ ਨੂੰ ਦਿੱਤਾ, ਹਰਗੋਬਿੰਦ ਸਾਹਿਬ ਜੀ ਨੂੰ ਤੰਦਰੁਸਤੀ ਮਿਲ ਗਈ, ਇਵੇਂ ਹੀ ਜਿਹੜਾ ਵੀ ਉਸ ਲੈਵਲ 'ਤੇ ਪਹੁੰਚੇਗਾ ਉਸਨੂੰ ਤਨ ਦੀ, ਮਨ ਦੀ ਸਾਰੀਆਂ ਤੰਦਰੁਸਤੀਆਂ ਸੁਭਾਵਿਕ ਮਿਲਣਗੀਆਂ, ਪਰ ਉੱਥੇ ਪਹੁੰਚਣਾ ਪਏਗਾ। ਉੱਥੇ ਪਹੁੰਚੋਗੇ ਤਾਂ ਸ਼ਾਂਤੀ ਮਿਲੇਗੀ।
ਜਨ ਨਾਨਕ ਸੱਚ ਸੁਭਾਖਿਆ।
ਪਾਤਸ਼ਾਹ ਆਪਣਾ ਨਾਂ ਕਹਿੰਦੇ, ਭਾਈ ਮੈਂ ਸੱਚ ਕਹਿੰਦਾ ਜੀ, ਭਰੋਸਾ ਕਰ ਲਓ ਗੁਰੂ 'ਤੇ। ਹੁਣ ਗੁਰੂ ਨੂੰ ਕਹਿਣਾ ਪੈ ਰਿਹਾ, ਭਾਈ ਮੈਂ ਸੱਚ ਕਹਿੰਦਾ ਜੇ, ਜਦਕਿ ਗੁਰੂ ਸੱਚ ਹੀ ਕਹਿੰਦੇ ਨੇ, ਪਰ ਸਾਡੇ ਵਾਸਤੇ ਫਿਰ ਕਹਿਣਾ ਪੈਂਦਾ, ਪਾ ਉਹ ਮੈਂ ਸੱਚ ਕਹਿੰਦਾ ਜੇ, ਬੇਦਨ ਸਤਿਗੁਰੂ ਗਵਾਉਂਦਾ ਜੇ, ਤਾਪ ਗੁਰੂ ਹੀ ਮਿਟਾਉਂਦਾ ਜੇ, ਆ ਜਾਓ ਭਾਈ ਗੁਰੂ ਕੋਲ ਆ ਜਾਈਏ ਅਤੇ ਗੁਰੂ ਕੀ ਬਖਸ਼ਿਸ਼ਾਂ ਪ੍ਰਾਪਤ ਕਰ ਲਈਏ, ਗੁਰੂ ਕਿਰਪਾ ਕਰਨ ਸਾਨੂੰ ਸਮਝ ਆ ਸਕੇ, ਟਿਕ ਸਕੀਏ। ਇਤਨੇ ਕੁ ਬਚਨ ਵਿਚਾਰ ਪ੍ਰਵਾਨ ਕਰਨਾ। ਆਪ ਸਮੂਹ ਸੰਗਤਾਂ ਦਾ ਧੰਨਵਾਦ, ਸਤਿਗੁਰੂ ਪਾਤਸ਼ਾਹ ਸਾਹਿਬ ਜੀ ਦਾ ਧੰਨਵਾਦ, ਨਾਲੇ ਨਾਲ ਸਥਾਨਕ ਪ੍ਰਬੰਧ ਕਰਦੇ ਹੋਏ ਸਿੰਘ ਸਾਹਿਬ, ਹੈਡ ਗ੍ਰੰਥੀ ਸਾਹਿਬ ਤੇ ਧੰਨਵਾਦ ਜਿਨ੍ਹਾਂ ਨੇ ਮਾਣ ਬਖਸ਼ਿਆ ਅਤੇ ਪਿਆਰ ਦਿੱਤਾ। ਆਓ ਸ਼ਬਦ ਤੁਕਾਂ ਪੜ ਸੰਪੂਰਨਤਾ ਕਰੀਏ ਜੀ।
ਜੋ ਮੰਗਹੇ ਸੋ ਲੇਵਹੇ, ਪ੍ਰਭ ਆਪਣਿਆਂ ਸੰਤਾਂ ਦੇਵਹੇ, ਹਰ ਗੋਬਿੰਦ ਪ੍ਰਭ ਰਾਖਿਆ, ਜਨ ਨਾਨਕ ਸੱਚ ਸੁਭਾਖਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।